चौथे रतन बाबा बीर सिंह जी नोरंगाबाद। माझे दी पावन धरती एक गुण भरपूर ते शक्तिशाली वीर परम पुत्र ते त्यागी करम वीर सतपुरखां दी जन्म भूमि है। इस धरती पर हर समय हर मोर्चे दा मोरी ते नवे समय ते नवे राह पैदा करन वाला कोई ना कोई मरद पैदा हुंदा रहा है। इस धरती दा चप्पा चप्पा सिख सतगुरां दा जस उचारण हार सी अते रामायण दे महान करता तुलसीदास सैयद बुल्ले शाह साई मियां मीर ते होर अनेक गुण भरपूर महापुरखां ते शहीदां दे खून नाल पवित्र हुई धरती है। जिसने कदे भी पंजाब नू अगवाई देन विच पिछा कदम नहीं हटाए। इसे रंग रती हुई धरती ते एक नगर गोगो बुए विखे सावन सुदी तीज दिन बुधवार मुताबक 1825 बिक्रमी नू सरदार सेवा सिंह जी दे ग्रह विखे अमृत वेले सवा पहर रात रहंदे एक आश्चर्य बालक ने जन्म लिया। मां ने तकिया बालक दाई दे आउण तो पहला ही उसकी गोदी अंदर खेडन लगा ते कोई भी ना समझ सकिया। होर बच्चियां वांग ना ए रोया ना ही माता ने कोई पीड़ा आदक दी शिकायत ही कीती। माता पिता दा कालजा मलहारा नाल बार नू आ रहा सी। सारा नगर ही इस आश्चर्य बालक दी जन्म कथा सुन के दीद पाण हित पुज गया। सारिया ए समझ के माई नू वधाई दित्ती कि एह बालक गुरु गोबिंद सिंह जी साहिब दे दित्ते होए नगर नू वर कि तुहाडी कुल अंदर एक महान गुरमुख सिख कुल उदाहरण हित आवेगा। निशानी ए होवेगी कि ओ जन्म समय ही हसेगा। सो नगर वासी ए समझन लगे कि ए वड्डा होके नगर दा कल्याण ते महान यश पैदा करेगा। जदों सवा महीने पिछों धर्मशाला विखे कड़ा प्रसाद करवा के नाम रखिया तद ब्रह्म बिंदे तिस्ता ब्रह्मत रहे दा महावाक आया जिस करके बब्बा अखर तो नाम बीर सिंह रखिया गया। इस तरह मां दी गोदी टब्बर दे प्यार ते गुआंडियां दे चाओ मलार ने बीर सिंह नू 5 साल दी उमर नू पजाया। ओ होरना बच्चियां वांग खेडन तो संकोच करके चुप करके एकांत विच बैठे रहना बहुत पसंद करते सन। फिर छोटी अवस्था विच ही उन्हां ने धर्मशाला विच पढ़न बिठा दिता। थोड़े ही समय विच उन्हां श्री गुरु ग्रंथ साहिब जी दी शरण ग्रहण कर लई ते फिर जिन्ना कुछ होर वेदांत आदक ग्रंथां दी समझ डेरे दे बाबा जी पास सी ओ उस तो वद अधिक किताबां तो लै गए। बुद्धि इतनी तीखण ते प्रबल सी कि ओ एक वारी तो वद कोई भी संथ्या प्राप्त करन दी लोड़ नहीं प्रतीत करदे सन। सार उक्तावली विचार सागर ती योग वशिष्ठ आदिक ग्रंथां दी पढ़ाई ने उन्हां नूं पूरन वेदांत मार्गी बना दिता। इस तरह ओ बगैर किते दूर पढ़न जान दे ही एक चंगे विद्वान बन गए। पर ओ एक तरह घाट महसूस करदे सन कि कोई वड्डी कमी है जो हर कीमत पर दूर करनी है। पर ओ कमी केड़ी है ओ अनुभव करदे हुए भी दसन तो असमर्थ सन क्योंकि घर वालिया समझना सी कि ए घर छड़ के किधरे भजन दी तैयारी कर रहा है। उस समय फौजी नौकरी एक तरह खानदानी पेशा ही सी। बीर सिंह जी दे पिता सरदार श्याम सिंह जी पलटन विच सन। जदों उस सुल्तान दी लड़ाई अंदर शहीद हो गए तद फिर उन्हां दी जगह लई आप नूं सद्दा दिता गया। सिपाहीगिरी विच उस समय इज्जत भी सी ते आम करां लई आमदनी दा जरिया भी। सो घर दियां खुशी नाल ही ए गल परवान कर लई ते बीर सिंह जी ने अपने अंदर जो काट महसूस कीती सी ओ भी पूरी होण लगी। समा मिलदा नजर आया सो आप जी घोड़े सवारां अंदर शामिल हो गए। बीर सिंह जी बाणी करों ही सिख के ते याद करके लियाए सन जो हर समय पाठ अंदर मस्त ड्यूटी दे के हर मोर्चे समय आप सामे डट के मुकाबला कर दे। सो आप जी ने आप दे मालक दरबारी ते होर साथी सिपाहियां पर धार्मिक वड़ वड़प्पन ते मुहर छाप लगा दिती असल विच सफल मनुख ओही है जो कि हर महाज विच सफल है। जो एक जगह सफल नहीं वो दूसरी जगह सफलता दी घट ही आस रख सकता है। बाबा बीर सिंह जी दे नगर दा एक होर सिपाही भी इसे ही जगह पलटन विच सी। ओ सतसंगी अभ्यासी ते उच्चे विचारां दा गुरसिख सी। उसकी रुचि बोलचाल ते जीवन दा जज आचार हर किसे नूं ही प्रभावित करदा सी। बाबा बीर सिंह जी ने इस नाल सहचार वधाया ते उन्हां दे अंदरों ही किसे खुंजे विचों ਇਹ ਆਵਾਜ਼ ਨਿਕਲੀ ਕਿ ਇਹੀ ਤੇਰੇ ਅੰਦਰ ਵਸ ਰਹੀ ਘਾਟ ਨੂੰ ਦੂਰ ਕਰਨ ਲਈ ਉਪਰਾਲਾ ਪੈਦਾ ਕਰੇਗਾ। ਇਹ ਸੱਜਣ ਬਾਬਾ ਪਾਕ ਸਿੰਘ ਜੀ ਕੁਰੀ ਵਾਲਿਆਂ ਦਾ ਸੇਵਕ ਸੀ। ਸਿਮਰਨ ਦੀ ਲਗਨ ਤੇ ਪਾਗਾਂ ਦੀ ਖਿੱਚ ਕਰਕੇ ਇਹ ਨੌਕਰੀ ਛੱਡ ਕੇ ਕੁਰੀ ਸੰਤਾਂ ਪਾਸ ਹੀ ਜਾ ਟਿਕਿਆ ਸੀ। ਇਹ ਉੱਥੋਂ ਹੋਰ ਕਿਧਰੇ ਨਾ ਗਿਆ, ਸਗੋਂ ਸਦਾ ਲਈ ਬਾਬਾ ਜੀ ਦਾ ਹੀ ਹੋ ਕੇ ਰਹਿ ਗਿਆ। ਨੌਕਰੀ ਤੋਂ ਜਾਣ ਸਮੇਂ ਇਹ ਸੰਗੀ ਸਾਥੀ ਤੇ ਉੱਚ ਵਿਚਾਰਵਾਨ ਹੋਣ ਕਰਕੇ ਬਾਬਾ ਬੀਰ ਸਿੰਘ ਜੀ ਨੂੰ ਇਹ ਪੱਕੀ ਕਰ ਗਿਆ ਕਿ ਜੇਕਰ ਰਾਵਲਪਿੰਡੀ ਤੋਂ ਘਰ ਨੂੰ ਵੀ ਜਾਓ ਤਦ ਬਾਬਿਆਂ ਦੇ ਦਰਸ਼ਨ ਕੀਤੇ ਬਗੈਰ ਨਹੀਂ ਜਾਣਾ। ਉਹਨਾਂ ਭਰੋਸਾ ਦਵਾਇਆ ਸੀ ਕਿ ਦਰਸ਼ਨ ਕਰਕੇ ਪਿੱਛੇ ਤੁਹਾਨੂੰ ਮਾਨਸਿਕ ਤਸੱਲੀ ਤੇ ਆਤਮਿਕ ਸ਼ਾਂਤੀ ਪ੍ਰਾਪਤ ਹੋਵੇਗੀ। ਇਹ ਗੱਲ ਬਾਬਾ ਬੀਰ ਸਿੰਘ ਜੀ ਦੇ ਹਿਰਦੇ ਵਿੱਚ ਸਮਾ ਗਈ ਸੀ। ਮੇਰੀ ਜੀਵਨ ਯਾਤਰਾ ਸਫਲ ਹੀ ਉੱਥੇ ਜਾ ਕੇ ਹੋਣੀ ਹੈ। ਉਹੀ ਮੇਰਾ ਸਥਾਨ ਹੈ ਤੇ ਉਸ ਦੀ ਖੋਜ ਵਿੱਚ ਮੈਂ ਜੀਵਨ ਭਰ ਤੋਂ ਭਟਕਦਾ ਫਿਰ ਰਿਹਾ ਹਾਂ। ਉਹ ਬਾਣੀ ਦਾ ਪਾਠ ਕਰਦੇ ਸਨ, ਗੁਰਦੁਆਰੇ ਜਾ ਕੇ ਸੇਵਾ ਝਾੜੂ ਦਿੰਦੇ, ਗ੍ਰੰਥੀ ਦੀ ਪੂਰੀ ਸੇਵਾ ਕਰਦੇ, ਗੁਰਦੁਆਰੇ ਝਾੜੂ ਤੇ ਦਰੀਆਂ ਦੀ ਸੇਵਾ ਵਿੱਚ ਰਹਿੰਦੇ, ਤਨਖਾਹ ਦੇ ਜੋ ਪੈਸੇ ਬਚਦੇ ਸਨ ਉਹ ਸਾਰੇ ਗਰੀਬ ਸਾਥੀਆਂ ਵਿੱਚ ਹੀ ਵੰਡ ਦਿੰਦੇ ਸਨ। ਫਿਰ ਜਦੋਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਨੌਕਰੀ ਛੱਡ ਕੇ ਇੱਕਦਮ ਬੈਰਾਗਮਈ ਤਪੀ ਸਾਧਨ ਤੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੀਵਨ ਬਸਰ ਕਰਨਾ ਹੈ, ਤਦ ਇਹ ਵੀ ਨਾਲ ਹੀ ਮਨ ਵਿੱਚ ਸੋਚ ਲਿਆ ਕਿ ਉਹ ਇੱਥੋਂ ਸਿੱਧੇ ਕੁਰੀ ਹੀ ਜਾਣਗੇ। ਜਿਸ ਤਰ੍ਹਾਂ ਵੀ ਮਹਾਂਪੁਰਖ ਉਹਨਾਂ ਨੂੰ ਆਗਿਆ ਦੇਣਗੇ ਉਹ ਉਸੇ ਹੀ ਤਰ੍ਹਾਂ ਜੀਵਨ ਬਸਰ ਕਰਨਗੇ। ਫਿਰ ਉਹਨਾਂ ਨੇ ਆਪਣੀ ਰੈਜੀਮੈਂਟ ਦੇ ਇੰਚਾਰਜ ਨੂੰ ਕਿਹਾ ਕਿ ਉਹਨਾਂ ਨੂੰ ਪੱਕੀ ਛੁੱਟੀ ਦੇ ਦਿੱਤੀ ਜਾਵੇ। ਜਦੋਂ ਸਾਹਿਬ ਨੂੰ ਇਹ ਪਤਾ ਲੱਗਿਆ ਕਿ ਮਹਾਤਮਾ ਦੀ ਸੇਵਾ ਵਿੱਚ ਜਾ ਕੇ ਬਾਕੀ ਦਾ ਜੀਵਨ ਸਾਧੂ ਹੋ ਕੇ ਬਤੀਤ ਕਰਨਾ ਚਾਹੁੰਦੇ ਹਨ, ਤਦ ਉਸਨੇ ਪੂਰੀ ਤਰ੍ਹਾਂ ਯਤਨ ਕੀਤਾ ਕਿ ਕਿਸੇ ਤਰ੍ਹਾਂ ਇਹ ਟਲ ਜਾਣ। ਸੋ ਉਹਨਾਂ ਨੇ ਹਰ ਲਾਲਚ ਦਿੱਤਾ, ਅਹੁਦਾ ਵਧਾਉਣ, ਡਿਊਟੀ ਮਾਫ਼ ਤੇ ਹੋਰ ਸਹੂਲਤਾਂ ਦੇਣ ਦੀ ਵੀ ਛੋਟ ਦੇਣੀ ਚਾਹੀ, ਪਰ ਬਾਬਾ ਬੀਰ ਸਿੰਘ ਜੀ ਨੇ ਇੱਕੋ ਗੱਲ ਕਹੀ ਕਿ ਹੁਣ ਨੌਕਰੀ ਸੱਚੇ ਦਰਬਾਰ ਦੀ ਕਰਨੀ ਹੈ। ਹੁਣ ਨੌਕਰੀ ਸੱਚੇ ਦਰਬਾਰ ਦੀ ਕਰਨੀ ਹੈ। ਆਖਰ ਅਫਸਰ ਜਦੋਂ ਕਿਸੇ ਵੀ ਤਰ੍ਹਾਂ ਨਾ ਮੰਨਿਆ ਤਦ ਆਪਨੇ ਕਿਹਾ, ਅੱਛਾ ਭਾਈ ਅਸੀਂ ਤੁਹਾਡੇ ਨੌਕਰ ਹੀ ਨਹੀਂ, ਫਿਰ ਨਾਮ ਕਿਸ ਤੋਂ ਕਟਾਉਣਾ ਹੈ। ਉਹਨਾਂ ਦਫ਼ਤਰ ਦੇ ਸਾਰੇ ਹੀ ਕਾਰਜ ਫੋਲ ਮਾਰੇ, ਪਰ ਕਿਧਰੋਂ ਕੋਈ ਥਾਂ ਪਤਾ ਨਾ ਲੱਗਾ। ਆਖਰ ਗੱਲ ਪੱਲਾ ਪਾ ਕੇ ਉਹਨਾਂ ਬਾਬਾ ਜੀ ਨੂੰ ਕਿਹਾ ਕਿ ਉਹ ਉਹਨਾਂ ਦੀ ਗਲਤੀ ਮਾਫ ਕਰਨ ਤੇ ਆਪਣਾ ਘੋੜਾ, ਕਾਠੀ, ਜੀਨ, ਸਮਾਨ ਤੇ ਨੌਕਰੀ ਦਾ ਰੁਪਇਆ ਲੈ ਜਾਣ। ਇਸ ਤਰ੍ਹਾਂ ਸਣੇ ਸਮਾਨ ਨੌਕਰੀ ਤੋਂ ਫਾਰਗ ਹੋ ਕੇ ਆਪ ਕੁਰੀ ਆਏ। ਡੇਰੇ ਤੋਂ ਬਾਹਰ ਘੋੜਾ ਬਣ ਕੇ ਆਪਣੇ ਬਾਲ ਸਖਾਈ ਮਿੱਤਰ ਤੇ ਨਗਰ ਦੇ ਸਾਥੀ ਭਾਈ ਚੰਦਾ ਸਿੰਘ ਜੀ ਨੂੰ ਮਿਲੇ। ਚੰਦਾ ਸਿੰਘ ਜੀ ਨੇ ਬਾਬਾ ਪਾਕ ਸਿੰਘ ਜੀ ਨੂੰ ਬੀਰ ਸਿੰਘ ਜੀ ਬਾਰੇ ਸਭੋ ਕੁਛ ਪਹਿਲਾਂ ਹੀ ਦੱਸਿਆ ਹੋਇਆ ਸੀ। ਉਹ ਡੇਰੇ ਤੋਂ ਬਾਹਰ ਹੀ ਇਸ ਆਉਣ ਵਾਲੇ ਸਮੇਂ ਦੇ ਮਹਾਨ ਤ੍ਰਿਕਾਲਦਰਸ਼ੀ ਤਤਵੇਤਾ ਮਹਾਨ ਪੁਰਖ ਨੂੰ ਤੱਕਣ ਤੇ ਤੋਲਣ ਨਾਪਣ ਹੀ ਥਾਏ। ਬਾਹਰ ਆ ਕੇ ਬਾਬਾ ਪਾਕ ਸਿੰਘ ਜੀ ਨੂੰ ਪੁੱਛਿਆ, ਭਾਈ ਤੂੰ ਕੌਣ ਹੈ, ਕਿੱਥੇ ਜਾਣਾ ਹੈ? ਬਾਬਾ ਬੀਰ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਅੱਜ ਤੱਕ ਨਹੀਂ ਜਾਣਦਾ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ। ਜੇਕਰ ਇਹ ਜਾਣਦਾ ਹੁੰਦਾ ਤਦ ਮੈਂ ਨੌਕਰੀ ਹੀ ਕਿਉਂ ਛੱਡਦਾ? ਉੱਥੇ ਸਫ਼ਰ ਤਾਂ ਰੋਜ਼ ਦਾ ਹੀ ਸੀ, ਪਰ ਬਗੈਰ ਮੰਜ਼ਲ ਤੋਂ ਕਰਮ ਕਰੀਦਾ ਸੀ ਜਿਸ ਦਾ ਕੋਈ ਰੰਗ ਨਹੀਂ। ਸੋ ਮਿਹਰ ਕਰੋ ਤਦ ਹੀ ਇਹ ਗੱਲਾਂ ਸਮਝ ਆ ਸਕਦੀਆਂ ਹਨ। ਮੈਂ ਤਾਂ ਤੁਹਾਡੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਹੀ ਬਣਨਾ ਹੈ, ਬਾਕੀ ਸਭ ਕੁਛ ਆਪ ਹੀ ਦੱਸੋ। ਬਾਬਾ ਬੀਰ ਸਿੰਘ ਜੀ ਇਸ ਸਮੇਂ ਬਹੁਤ ਹੀ ਧਿਆਨ ਨਾਲ ਬਾਬਾ ਜੀ ਦਾ ਚਿਹਰਾ ਤੱਕਦੇ ਜਾ ਰਹੇ ਸਨ। ਜਿਉਂ ਜਿਉਂ ਤੱਕਦੇ ਅੰਦਰ ਇੱਕ ਰਸ, ਛੋ, ਸਵਾਦ ਵਿਸਮਾਦ ਵਸਦਾ ਜਾਂਦਾ ਸੀ। ਦ੍ਰਿਸ਼ਟੀ ਲਾਂਬੇ ਗਿਆ अंदर पीड़ ते दर्द अनुभव हुंदा सी। फिर जदों दृष्ट लंबे करन ही ना, तद भाग सिंह जी ने पुछया, भाई मजैला ए तकदा की है? मैं इस तरह प्रतीत करदा हां कि मैं तुहानू चंगी तरह बहुत नेड़ियों कई देर तक डिठा होया है, पर किथे ते कदों ए याद नहीं। बाबा बीर सिंह जी ने कहा, भाई असी तेरे कर जाई हां, असा तेरा कुछ देना है उही देन लई सोच रहे हां, पर हुण तू आप ही आ पुज्या है, तद लैके ही जावेगा। समय ते जन्मां दी दूरी करके तैनू चोला पै रहा है, जदों ही पर्दा हट गया सारा परम हट जाएगा। फिर आप ही समझ आ जाएगी कि ए सारी ही क्रिया करम ते शरीर किथों ते कदों बनिया है, ते एह किथों आया है ते किथे जाना है। ए सब सोझी हो जावेगी, काली ना कर तेजी अंदर कमल दे खिलनों पहला ही मुरझाण दा डर हुंदा है। सो भाई तू साथों कुछ लेना ते है, पर ए साज समान ते तोप बंदूकां दी छां हेठां कोड़ा ते सामान कोल लेके आया है, ओ सौदा जो साडे पास है इस बोझ दे बंदश अंदर नहीं मिलदा, उस लई तां होले ही होना पवेगा, जा जाके एह बोझ घर छड्डा। फिर तेरे पास असवारी लई केवल ख्याल ही होणगे, उहनां नूं सही राह पर तोलना कोई भी मुश्किल नहीं है। फिर उस पिछों तैनू ही समझ भी आ जाएगी कि तू कदों दा साडा वाकफ है ते तेरा साडा कदों ते किथों दा संबंध है। तेरा ते साडा अज दा नहीं कई जन्मां दा लंबा लेखा ते मेल है, तेरा आवन जान दा हिसाब भी समझना ही पवेगा। सो तू नगर जाके ही वापस आवेगा। बाबा बीर सिंह जी इस नू आग्या समझ के नगर गए, फिर सारा सामान घर दियां ते सपुर्द कर दिता ते आप खूह दे कोठे विच ही ठहर गए। इत्थे काफी समा लंघ गया। घर वाले ते माई इस गल तों बहुत दुखी सन कि बीर सिंह घर आउंदे रिजक नू लत मार के आ गया है। ਉਹ ਰੋਜ਼ ਹੀ ਕਿਸੇ ਨਾ ਕਿਸੇ ਬਹਾਨੇ ਤਾਨੇ ਮੇਣੇ ਦੇਂਦੇ ਹੀ ਰਹਿੰਦੇ ਸਨ। ਬਾਰਿਸ਼ ਇਸ ਸਾਲ ਹੋਈ ਨਾ, ਫਸਲਾਂ ਮੁੱਕ ਰਹੀਆਂ ਸਨ। ਭਰਾਵਾਂ ਕਿਹਾ, ਹੋਰ ਨਹੀਂ ਤਦ ਮਾਲੂਵਾਲ ਤੋਂ ਜਾ ਕੇ ਟਿੰਡਾ ਹੀ ਲੈ ਆਵਿਓ, ਘਰ ਹੀ ਵੇਲਾ ਮੱਖੀਆਂ ਮਾਰਦਾ ਹੈ। ਅੱਗੋਂ ਮਾਲੂਵਾਲ ਦਾ ਕੁਮਾਰ ਬਹੁਤ ਹੀ ਸਿੱਧ ਪੁਰਸ਼ ਸੀ। ਉਸਨੇ ਬਾਬਾ ਜੀ ਨੂੰ ਤੱਕ ਕੇ ਕਿਹਾ, ਬਾਬਾ ਕਿਉਂ ਲੋਕਾਂ ਨੂੰ ਧੋਖਾ ਦਿੰਦਾ ਫਿਰਦਾ ਹੈ? ਤੂੰ ਇੱਕ ਟਿੰਡ ਪਾਣੀ ਨਾਲ ਸਾਰੇ ਇਲਾਕੇ ਨੂੰ ਪਾਣੀ ਦੇ ਸਕਦਾ ਹੈ, ਫਿਰ ਇਹ ਟਿੰਡਾਂ ਦੇ ਪਹਾੜ ਸਾਥੋਂ ਲੈਣ ਕਿਉਂ ਆਇਆ ਹੈ? ਜਾਓ ਇਹ ਪੇਟ ਇੱਕ ਟਿੰਡ ਲੈ ਜਾਵੋ, ਤੁਸੀਂ ਜਿੰਨੀ ਚਾਹੋਗੇ ਵਰਖਾ ਹੋ ਜਾਵੇਗੀ। ਫਿਰ ਇਹ ਟਿੰਡ ਮੇਰੀ ਨਿਸ਼ਾਨੀ ਵਜੋਂ ਰੱਖਣੀ, ਮੈਂ ਜਦੋਂ ਚਾਹਵਾਂਗਾ ਇਹ ਸੋਨੇ ਚਾਂਦੀ ਦੀ ਭਰ ਕੇ ਲੈ ਆਵਾਂਗਾ। ਚੰਗਾ ਭਾਈ, ਫਕੀਰ ਸਾਈ ਅਸੀਂ ਤਾਂ ਸਿੱਧੇ ਸਾਦੇ ਜੱਟ ਹਾਂ, ਭਰਾਵਾਂ ਭੇਜਿਆ ਟਿੰਡਾ ਲੈਣ ਆ ਗਏ, ਤੂੰ ਇੱਕ ਟਿੰਡ ਦੇ ਕੇ ਭੇਜਦਾ ਹੈ, ਲੈ ਜਾਂਦੇ ਹਾਂ, ਅੱਗੇ ਜੋ ਕੁਛ ਦਾਤੇ ਨੂੰ ਮਨਜ਼ੂਰ ਹੈ ਉਹ ਹੋ ਕੇ ਹੀ ਰਹੇਗਾ। ਜੇਕਰ ਕੋਈ ਹੋਰ ਸਮਾਂ ਆਇਆ ਉਹ ਵੀ ਤੁਹਾਡੀ ਮਰਜ਼ੀ ਅਨੁਸਾਰ ਹੀ ਹੋਵੇਗਾ। ਇਹ ਕਹਿ ਕੇ ਬਾਬਾ ਜੀ ਮਾਲੂਵਾਲ ਦੇ ਕੁਮਾਰ ਦੇ ਘਰੋਂ ਆ ਗਏ ਤੇ ਟਿੰਡ ਲਿਆ ਕੇ ਧਰ ਦਿੱਤੀ। ਭਰਾਵਾਂ ਨੇ ਹਾਸਾ ਉਡਾਇਆ ਕਿ ਹੁਣ ਲੋਕ ਸਾਨੂੰ ਘਰ ਵੀ ਨਹੀਂ ਵੜਨ ਦੇਣਗੇ, ਮੁੜ ਲੈਣ ਗਿਆ ਟਿੰਡਾ ਹੀ ਦੇਣ ਸਮੇ ਮਖੌਲ ਕਰਦੇ ਹਨ, ਕਰ ਇਹ ਸਾਡਾ ਸਾਧ ਭਰਾ ਪਤਾ ਨਹੀਂ ਕੀ ਸਮਝਦਾ ਹੈ। ਅਜੇ ਉਹ ਗੱਲਾਂ ਕਰਦੇ ਸਨ ਕਿ ਬਾਬਾ ਬੀਰ ਸਿੰਘ ਜੀ ਟਿੰਡ ਬਾਹਰ ਲੈ ਆਏ ਤੇ ਉੱਚੀ ਜਗ੍ਹਾ ਰੱਖ ਕੇ ਕਹਿਣ ਲੱਗੇ, ਹੁਣ ਇਹ ਉਸਦੇ ਨਾਮ ਨੂੰ ਲਾਜ ਹੈ, ਆਗਿਆ ਦਿਓ ਕਿ ਖਵਾਜਾ ਖਿਜਰ ਇਸ ਨੂੰ ਪਾਣੀ ਨਾਲ ਭਰ ਦੇਵੇ, ਧਰਤੀ ਦੇ ਲੋਕ ਵਸਦੇ ਹੋ ਜਾਣ। ਇਸ ਗੱਲ ਵਿਚ ਇਤਨਾ ਅਸਰ ਸੀ ਕਿ ਅਚਾਨਕ ਹੀ ਇੱਕ ਪਾਸੇ ਤੋਂ ਕਾਲੀ ਘਟਾ ਚੜੀ ਤੇ ਪੱਲਾ ਅੰਦਰ ਹੀ ਵਰਖਾ ਆਰੰਭ ਹੋਈ। ਹਰ ਇੱਕ ਪਾਸੇ ਪਾਣੀ ਹੀ ਪਾਣੀ ਦਿਸਦਾ ਸੀ। ਅਜੇ ਉਹ ਟਿੰਡ ਪਾਣੀ ਤੋਂ ਖਾਲੀ ਸੀ। ਸੋ ਸਾਰੇ ਨਗਰ ਦੇ ਮਿਲ ਕੇ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਇਹ ਵਰਖਾ ਬੰਦ ਕਰਾਓ, ਨਹੀਂ ਤੇ ਸਾਰਾ ਦੇਸ਼ ਤਬਾਹ ਹੋ ਜਾਵੇਗਾ। ਆਪਨੇ ਉਹ ਟਿੰਡ ਚੁੱਕ ਕੇ ਬਾਹਰੋਂ ਅੰਦਰ ਕਰ ਲਈ। ਰਬ ਰਬ ਕਰਕੇ ਬਾਰਿਸ਼ ਰੁਕੀ, ਲੋਕਾਂ ਸੁਖ ਦਾ ਸਾਹ ਲਿਆ। ਉਸ ਸਮੇਂ ਇੱਕ ਹੋਰ ਪਾਣਾ ਵਰਤ ਗਿਆ। ਇੱਕ ਸੰਤ ਜਨਾਂ ਦਾ ਡੇਰਾ ਨਗਰ ਆਤ ਰਿਹਾ ਸੀ। ਉਹ ਰਾਤ ਸਮੇਂ ਸਰਦੀ ਕਰਕੇ ਤੰਗ ਹੋ ਗਏ। ਕੋਈ ਲੱਕੜੀ ਹੈ ਨਹੀਂ ਸੀ। ਬਾਬਾ ਬੀਰ ਸਿੰਘ ਜੀ ਨੇ ਕੋਠੇ ਦੇ ਤਖਤੇ ਹੀ ਲਾ ਕੇ ਸੰਤਾਂ ਨੂੰ ਦੇ ਦਿੱਤੇ। ਸੇਕ ਕੇ ਉਹਨਾਂ ਰਾਤ ਕੱਟੀ। ਸੁਬਹ ਇਹ ਖਬਰ ਜਦੋਂ ਘਰ ਪੁੱਜੀ ਤਦ ਆਪ ਜੀ ਦੀ ਮਾਤਾ ਭਜਦੀ ਹੋਈ ਆਈ ਤੇ ਕਹਿਣ ਲੱਗੀ, ਬੀਰ ਸਿੰਘਾ, ਤੂੰ ਸਾਨੂੰ ਕਿਹੜੀ ਕਮਾਈ ਖਵਾਉਣ ਲੱਗਾ ਹੈ ਜੋ ਸਾਡੇ ਇਹ ਤਖਤੇ ਵੀ ਫੂਕਣ ਦੇ ਦਿੱਤੇ। ਇੱਥੋਂ ਜਾ, ਸਾਨੂੰ ਤੇਰੀ ਲੋੜ ਨਹੀਂ, ਮੁੜ ਕੇ ਇਹ ਮੂੰਹ ਸਾਨੂੰ ਨਾ ਵਿਖਾਵੀਂ। ਬਾਬਾ ਬੀਰ ਸਿੰਘ ਜੀ ਨੇ ਮਾਂ ਤੋਂ ਖਮਾ ਮੰਗੀ ਤੇ ਕਿਹਾ, ਉਹ ਗਰੀਬ ਦੁਖੀ ਸਨ, ਜੇ ਅੱਗ ਨਾ ਮਿਲਦੀ ਤਦ ਮਰ ਜਾਂਦੇ, ਤਖਦੇ ਮੈਂ ਚੜਾ ਦਿਆਂਗਾ। ਅੱਗੋਂ ਮਾਂ ਨੇ ਗਰਮ ਹੋ ਕੇ ਫਿਰ ਕਿਹਾ, ਹੁਣ ਤੂੰ ਕਿਹੜੇ ਖਜ਼ਾਨੇ ਵਿੱਚੋਂ ਦਰਵਾਜ਼ੇ ਬਣਾਉਣੇ ਹਨ, ਆਪੇ ਲੋੜ ਵਾਲੇ ਬਣਾ ਲੈਣਗੇ, ਤੂੰ ਆਪਣਾ ਰਾਹ ਫੜ। ਬਾਬਾ ਬੀਰ ਸਿੰਘ ਜੀ ਨੇ ਕਿਹਾ, ਮਾਂ ਮੈਂ ਚੱਲਿਆ ਹਾਂ, ਪਰ ਫਿਰ ਇਹ ਮੂੰਹ ਮੱਥਾ ਤੈਨੂੰ ਜਿਉਂਦੇ ਤੱਕਣਾ ਨਸੀਬ ਨਹੀਂ ਹੋਣਾ, ਇਹ ਯਾਦ ਰੱਖੀ। ਮਾਂ ਨੇ ਰੋਹ ਵਿੱਚ ਆ ਕੇ ਕਿਹਾ, ਤੇਰੇ ਮੱਥੇ ਦੇ ਫੁੱਲ ਸਾਨੂੰ ਦਿਸ ਪਏ ਹਨ, ਤੂੰ ਵਸਦਿਆਂ ਨਾਲੋਂ ਉਜੜਿਆ ਹੀ ਭਲਾ ਹੈ। ਇਹ ਸੁਣ ਕੇ ਬਾਬਾ ਜੀ ਕਮਰ ਕੱਸੇ ਕੱਸ ਲਏ ਤੇ ਉੱਥੋਂ ਸਿੱਧੇ ਹੀ ਘਰ ਬਾਰ ਵੱਲੋਂ ਬਿਲਕੁਲ ਵਿਹਲੇ ਹੋ ਕੇ ਬਾਬਾ ਜੀ ਪਾਸ ਕੁਰੀ ਪੁੱਜ ਗਏ। ਬਾਬਾ ਭਾਗ ਸਿੰਘ ਜੀ ਬਹੁਤ ਹੀ ਪ੍ਰਸੰਨ ਹੋਏ, ਉਹਨਾਂ ਲੰਗਰ ਦੀ ਸੇਵਾ ਸੌਂਪ ਦਿੱਤੀ। ਫਿਰ ਇੱਕ ਦਿਨ ਅਚਾਨਕ ਹੀ ਫੁਰਮਾਣ ਲੱਗੇ, ਭਾਈ ਮਜੈਲਾ, ਸੁਣਿਆ ਹੈ ਕਿ ਤੂੰ ਇੱਕੋ ਹੀ ਮਿੱਟੀ ਦੀ ਟਿੰਡ ਲਿਆ ਕੇ ਸਾਰੇ ਪਿੰਡ ਨੂੰ ਪਾਣੀ ਦੇ ਦਿੱਤਾ, ਦੇਖੀ ਕਿਤੇ ਐਸਾ ਹੀ ਪਾਣੀ ਦਾ ਪ੍ਰਣਾਲਾ ਸਾਡੇ ਗਰੀਬਾਂ ਦੇ ਛੋਟੇ ਜਿਹੇ ਡੇਰੇ ਅੰਦਰ ਨਾ ਛੱਡ ਪਈ। ਅਸੀਂ ਤਾਂ ਭਾਈ ਸਿੱਧੇ ਪਦਰੇ ਸਾਧ ਮੁਰਾਦੇ ਜੰਗਲਾਂ ਦੇ ਵਾਸੀ ਫਕੀਰ ਹਾਂ, ਫਿਰ ਇਹ ਬਹੁਤ ਸ਼ਕਤੀ ਵਾਲੀਆਂ ਕਹਾਣੀਆਂ ਸਾਨੂੰ ਨਹੀਂ ਆਉਂਦੀਆਂ। ਬਾਬਾ ਬੀਰ ਸਿੰਘ ਜੀ ਨੇ ਅਤਿ ਨੀਵੇਂ ਹੋ ਕੇ ਕਿਹਾ, ਤੁਹਾਡੇ ਇੱਕ ਘੜੀ ਦਰਸ਼ਨ ਕਰਕੇ ਹੀ ਉਹ ਬਰਕਤ ਮਿਲੀ ਹੈ, ਵਰਨਾ ਹੋਰ ਵੀ ਮੇਰੇ ਵਾਂਗ ਅਰਦਾਸਾਂ ਕਰਨ ਵਾਲੇ ਭਾਈ ਉੱਥੇ ਬਹੁਤ ਸਨ। ਮੈਂ ਤੇ ਉਸ ਫਕੀਰ ਦਾ ਬਚਨ ਨਾ ਟਾਲ ਸਕਿਆ ਤੇ ਉਸੇ ਹੀ ਆਸੇ ਅਨੁਸਾਰ ਮੈਂ ਇਹ ਅਰਦਾਸ ਕੀਤੀ ਸੀ ਕਿ ਹੇ ਸਿਰਜਣਹਾਰ, ਹੇ ਦੀਨਾਨਾਥ ਭਗਤ ਵਛਲ ਪਰਮ ਪਿਤਾ, ਤੇਰਾ ਇਹ ਸੰਸਾਰ ਅੱਜ ਭੁੱਖ ਤੇ ਦੁੱਖ ਨਾਲ ਵਿਲਗਦਾ ਪਿਆ ਹੈ। ਮੈਂ ਵੀ ਇੱਕ ਬੇਸਹਾਰਾ ਸ਼ਕਤੀਹੀਨ ਮਨੁੱਖ ਹਾਂ, ਜੇਕਰ ਸਮਰੱਥਾ ਬਖਸ਼ੋ ਤਦ ਮੈਂ ਇੰਨਾ ਵੱਡਾ ਲੰਗਰ ਲਗਾਵਾਂ ਕਿ ਖਾਣ ਵਾਲੇ ਥੱਕ ਜਾਣ ਪਰ ਮੇਰਾ ਭੰਡਾਰ ਨਾ ਮੁੱਕੇ। ਪਰ ਜੇਕਰ ਇਹ ਸਮਰੱਥਾ ਅਜੇ ਨਹੀਂ ਬਖਸ਼ ਸਕਦਾ ਤਦ ਇਹਨਾਂ ਦੀ ਬਹੁੜੀ ਕਰੋ, ਖਸਮਾਨਾ ਕਰੋ ਤੇ ਮਿਹਰਾਂ ਦੇ ਘਰ ਆ ਕੇ ਬਰਸੋ। ਕਿਰਪਾ ਤਾਰ ਫਿਰ ਸੰਸਾਰ ਸੁਖੀ ਸਾਉ ਸੁਖਾਵਾਂ ਤੇ ਸੁਚੱਜਾ ਹੋਵੇ, ਤਾਂ ਹੀ ਅਸੀਂ ਵੀ ਸੋਚ ਤੋਂ ਬਾਹਰ ਹੋ ਕੇ ਤੇਰੀ ਭਗਤੀ ਵਿੱਚ ਲੱਗ ਸਕਦੇ ਹਾਂ। ਕਿਸਾਨ ਜੋ ਮੇਰੇ ਦੇਸ਼ ਦੀ ਰੀੜ ਦੀ ਹੱਡੀ ਹੈ, ਉਹ ਰਾਜਨ ਹੋ ਕੇ ਹੋਰਨਾਂ ਨੂੰ ਖਾਣ ਨੂੰ ਦਿੰਦਾ ਹੈ, ਪਰ ਅੱਜ ਤਾਂ ਇਹ ਆਪ ਦੁਖੀ ਹੈ, ਫਿਰ ਹੋਰ ਕੰਮ ਨੂੰ ਕਿੱਥੋਂ ਪਾਲੇਗਾ। ਸੋ ਲੋਕਾਂ ਦਾ ਸਹਾਰਾ ਬਣੇ ਗਰੀਬ ਨਿਵਾਜ ਇਹ ਕਰਨ ਸਮੇਂ ਤੇ ਫਿਰ ਇਹ ਮਹਾਨ ਸਮੇਂ ਮੈਂ ਇਹ ਅਨੁਭਵ ਕੀਤਾ ਸੀ ਕਿ ਆਪ ਉੱਥੇ ਹੀ ਹਾਜ਼ਰ ਸੀ। ਫਿਰ ਮਿਹਰ ਦੀ ਤਹਾਰ ਉਹ ਲੋਕਾਂ ਪਰ ਤਰਸ ਤੇ ਸੰਸਾਰ ਦੇ ਦੁੱਖ ਹਰਨ ਆਪ ਕਰਦੇ ਹੋ, ਪਰ ਸਿਰਫ ਇਹ ਵਡਿਆਈ ਹੀ ਸਾਨੂੰ ਦੇਣੀ ਸੀ। ਸੋ ਮੈਂ ਇਹ ਅਨੁਭਵ ਕਰਦਾ ਹਾਂ ਕਿ ਮੈਂ ਆਪ ਜੀ ਰਾਹੀਂ ਮਿਲੀ ਸ਼ਕਤੀ ਨੂੰ ਗਲਤ ਵਰਤ ਕੇ ਅਵਗਿਆ ਕੀਤੀ ਹੈ, ਤਦ ਮੈਂ ਖਿਮਾ ਮੰਗਦਾ ਹਾਂ। ਇਹ ਮੈਂ ਕੋਈ ਵੀ ਗੱਲ ਸ਼ਕਤੀ ਦਿਖਾਣ ਹਿਤ ਨਹੀਂ, ਘਰ ਵਾਲਿਆਂ ਦੀ ਮਨਸ਼ਾ ਪੂਰੀ ਕਰਨ ਲਈ ਹੀ ਕੀਤੀ ਸੀ। ਉਹ ਪਾਣੀ ਚਾਹੁੰਦੇ ਸਨ, ਉਹਨਾਂ ਬਾਬੇ ਦੀ ਟਿੰਡ ਨਾਲ ਮਖੌਲ ਕੀਤਾ ਹੈ, ਪਰ ਉਸ ਟਿੰਡ ਭਰ ਕੇ ਡੋਲਣ ਨਾਲ ਪੂਰੇ ਕੀ ਪੱਛੋਂ ਵੱਲੋਂ ਐਸੀ ਘਟਾ ਉੱਠੀ ਕਿ ਚੂਹੀ ਪਾਸੀ ਜਲ ਥਲ ਹੋ ਗਿਆ। ਬਾਬਾ ਜੀ, ਮੈਂ ਤਾਂ ਸਿੱਧ ਪਧਰਾਂ ਜੱਟ ਪੁੱਤਰ ਤੇ ਫਿਰ ਫੌਜੀ ਸਿਪਾਹੀ ਹਾਂ, ਮੈਨੂੰ ਵਿੰਗ ਵੱਲ ਤਾਂ ਆਉਂਦੇ ਨਹੀਂ। ਮੈਂ ਤੁਸੀਂ ਮਹਾਤਮਾ ਲੋਕੀ ਕੌਤਕ ਵਰਤਾਂਦੇ ਹੋ, ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਕਰਕੇ ਉਹਨਾਂ ਨੀਵੀਂ ਪਾ ਲਈ। ਬਾਬਾ ਭਾਗ ਸਿੰਘ ਜੀ ਨੇ ਸਿਰ ਪਰ ਮਿਹਰ ਭਰਿਆ ਹੱਥ ਧਰ ਕੇ ਕਿਹਾ, ਇਸ ਛੋਟੀ ਜਿਹੀ ਗੱਲ ਨੇ ਇੱਕ ਬਹੁਤ ਵੱਡਾ ਭੇਦ ਖੋਲ ਦਿੱਤਾ ਹੈ। ਉਹ ਟਿੰਡ ਜੋ ਮੇਰੇ ਪ੍ਰਭੂ ਨੇ ਤੇਰੀ ਸਪੁਰਦਾਰੀ ਵਿੱਚ ਕੀਤੀ ਹੈ, ਉਹ ਅਤੁੱਟ ਭੰਡਾਰ ਹੈ। ਉਹ ਨਾ ਕਦੇ ਵੀ ਸੁੱਕੇਗੀ ਤੇ ਨਾ ਹੀ ਥੁੜੇਗੀ ਹੀ। ਜਾ, ਰਜ ਰਜ ਕੇ ਹੋਰਨਾਂ ਦੀਆਂ ਭੁੱਖਾਂ ਮਿਟਾ, ਤੇਰੇ ਲੰਗਰ ਆਦਿ ਰੋਟੀ ਖਾਣ ਵਾਲਿਆਂ ਦੀ ਕੋਈ ਗਿਣਤੀ ਤੇ ਹਿਸਾਬ ਨਹੀਂ ਲਗਾ ਸਕੇਗਾ। ਤੇਰੇ ਜੁੰਮੇ ਹੋਰ ਕੋਈ ਹਿਸਾਬ ਬਾਕੀ ਨਹੀਂ ਹੈ। ਪਿਤਾ ਦਾ ਘਰ ਮਾਂ ਨੇ ਇਹ ਕਹਿ ਕੇ ਉਤਾਰ ਦਿੱਤਾ ਹੈ ਕਿ ਉਸਨੂੰ ਤੇਰੀ ਲੋੜ ਨਹੀਂ। ਹੈ ਵੀ ਸੱਚ, ਤੇਰੀ ਲੋੜ ਉਸ ਇੱਕ ਨੂੰ ਨਹੀਂ, ਹਜ਼ਾਰਾਂ ਮਾਸੂਮ ਮਾਵਾਂ ਤੇ ਬੇਸਹਾਰਾ ਲੋਕਾਂ ਨੂੰ ਲੋੜ ਹੈ ਜੋ ਤੇਰੀ ਛਾਂ ਹੇਠ ਵਸਣਗੇ। ਗੁਰੂ ਦਾ ਘਰ ਵੀ ਤੂੰ ਉਤਾਰ ਦਿੱਤਾ ਜਦੋਂ ਆਪਾ ਵਾਰ ਕੇ ਸੇਵਾ ਵਿੱਚ ਲੱਗ ਗਿਆ ਹੈ। ਤੇਰੀ ਆਪਣੀ ਕੋਈ ਵੀ ਖਾਹਿਸ਼ ਨਹੀਂ ਹੈ। ਗੁਰਦੇਵ ਕੇਵਲ ਆਤਮਾ ਸ਼ੁੱਧੀ ਤੇ ਸਤ ਸਰੂਪ ਦਾ ਚਿੰਤਕ, ਸਤ ਵਿਵਹਾਰ ਤੇ ਸਤ ਆਚਾਰ ਮੰਗਦੇ ਹਨ। ਸੋ ਜਾ, ਇਹ ਸਾਰੇ ਹੀ ਗੁਣ ਤੇਰੇ ਅੰਦਰ ਭਰਪੂਰ ਦਿਸਣਗੇ। ਤੇਰੀ ਮਾਰੀ ਸੰਸਾਰ ਖਾਵੇਗਾ। ਠੀਕ ਹੈ, ਉਹ ਕੁਮਾਰ ਫਕੀਰ ਤੇ ਤੇਰੀ ਅਸਲੀਅਤ ਲੋਕਾਂ ਪਰ ਖੋਲਣੀ ਚਾਹੀ ਸੀ, ਪਰ ਅਕਲਾਂ ਬਾਜੋ ਖੂਹ ਖਾਲੀ ਉਹਨਾਂ ਉਲਟਾ ਤੈਨੂੰ ਕਰੋਂ ਹੀ ਕੱਢ ਕੇ ਆਪਣੀਆਂ ਹੀ ਬਰਕਤਾਂ ਨੂੰ ਕਰੋਂ ਧੱਕਾ ਦੇ ਦਿੱਤਾ ਹੈ। ਉਹ ਇਹ ਸਮਝਦੇ ਹੋਣਗੇ ਕਿ ਇਹ ਫੌਜੀ ਸਾਡੇ ਕੰਮਯੋਗ ਨਹੀਂ ਹੈ, ਫਿਰ ਵੇਲੀਆਂ ਟਿੱਕੀਆਂ ਪੈਂਦਾ, ਹੋਰ ਇਸ ਤੋਂ ਕਿਸੇ ਆਮਦਨ ਦੀ ਆਸ ਨਹੀਂ, ਫਿਰ ਇਸ ਤੋਂ ਖਲਾਸੀ ਹਾਸਲ ਕਰੋ। ਭਾਈ, ਸਾਡੇ ਪੂਰਨ ਗੁਰਦੇਵ ਨੇ ਗਰੀਬਾਂ ਨੂੰ ਰੋਟੀ ਖਵਾਉਣ ਪਿੱਛੇ ਮਾਰ ਖਾਧੀ ਸੀ, ਫਿਰ ਜੇਕਰ ਲੋੜਵੰਦ ਸੰਗ ਹਿੱਤ ਲੱਕੜਾਂ ਦੇ ਕੇ ਤੂੰ ਘਰੋਂ ਕੱਢਿਆ ਗਿਆ ਹੈ, ਤਦ ਇਹ ਕੋਈ ਅਲੋਕਾਰ ਤੇ ਨਹੀਂ ਹੋਇਆ। ਸੱਚ ਤਾਂ ਇਹ ਹੈ ਕਿ ਜੇਕਰ ਉਹ ਨਾ ਕੱਢਦੇ ਤਦ ਵੀ ਤੂੰ ਆਪ ਹੀ ਛਿੜਦੀ ਹੋਈ ਡਾਰ ਵਿੱਚ ਆ ਮਿਲਣਾ ਸੀ। ਕੋਇਲਾਂ ਦੇ ਬੱਚੇ ਕਾਵਾਂ ਦੇ ਘਰ ਪਲਦੇ ਹਨ, ਪਰ ਉਹ ਆਪਣੀ ਕੁਲ ਦੀ ਆਵਾਜ਼ ਪਛਾਣ ਕੇ ਉਹਨਾਂ ਨਾਲ ਹੀ ਆ ਰਲਦੇ ਹਨ। ਤੇਰਾ ਇਹ ਜੀਵਨ ਤਾਂ ਸੰਗਤ ਦੇ ਗਰੀਬ ਨਿਵਾਜ ਨਾਲ ਸਤਿਗੁਰਾਂ ਦੇ ਮਿਸ਼ਨ ਨੂੰ ਪ੍ਰਵਾਨ ਚੜਾਉਣ ਹਿੱਤ ਹੈ, ਫਿਰ ਘਰ ਕਿਵੇਂ ਬੈਠਾ ਰਹਿ ਸਕਦਾ ਸੀ। ਉੱਪਰ ਆਇਆ ਹੈ ਕਿ ਬਾਬਾ ਪਾਕ ਸਿੰਘ ਜੀ ਦਾ ਜੀਵਨ ਸੰਜਮੀ, ਇਕਾਂਤਵਾਸੀ ਤੇ ਮਹਾਨ ਵਿਕਰਤ ਜੀਵਨ ਸੀ। ਉਹਨਾਂ ਦਾ ਅਸੂਲ ਸੀ, ਮੰਗਣ ਜਾਣਾ ਨਹੀਂ, ਆਇਆ ਹੋਇਆ ਬਚਾ ਕੇ ਰੱਖਣਾ ਨਹੀਂ, ਲਗਦੀ ਵਾਹ ਗੀਤਾਂ ਫੈਲਣ ਨਹੀਂ ਦੇਣੀ। ਪਰ ਬਾਬਾ ਬੀਰ ਸਿੰਘ ਜੀ ਦੇ ਆਉਣ ਕਰਕੇ ਬਾਹਰੋਂ ਸੰਗਤਾਂ ਬਹੁਤ ਆਉਂਦੀਆਂ ਸਨ, ਡੇਰਾ ਹਰ ਸਮੇਂ ਭਰਿਆ ਰਹਿਣ ਲੱਗਾ। ਇੱਕ ਦਿਨ ਬਾਬਾ ਪਾਕ ਸਿੰਘ ਜੀ ਨੇ ਕਿਹਾ, ਭਾਈ, ਇਹ ਪੀੜਾਂ ਦੇ ਭੰਡਾਰ ਜੋ ਤੇਰੇ ਨਾਲ ਹੀ ਬਣ ਗਏ ਹਨ, ਇਹਨਾਂ ਨੂੰ ਹੋਰ ਜਗ੍ਹਾ ਤੇ ਰੱਖ, ਇਹ ਸਾਡੇ ਵਿਰਕਤ ਜੀਵਨ ਵਿੱਚ ਤੂਫਾਨ ਨਾ ਲਿਆਉਣ। ਤੁਹਾਡੇ ਤੇ ਕੋੜਿਆਂ ਦੇ ਤਬੇਲੇ ਹੀ ਗਿਣੇ ਨਾ ਜਾਣਗੇ, ਤੁਹਾਡੀਆਂ ਲੋਹਾਂ ਹਰ ਸਮੇਂ ਹੀ ਚਲਦੀਆਂ ਰਿਹਾ ਕਰਨਗੀਆਂ, ਤੇਰੇ ਮਗਰ ਫੌਜਾਂ ਦੀ ਚੜ੍ਹਾਈ ਹੋਇਆ ਕਰੇਗੀ। ਫਿਰ ਹੱਸ ਪਏ ਤੇ ਫੁਰਮਾਇਆ, ਚਲੋ ਉਹ ਵੀ ਤੱਕਿਆ ਜਾ ਸੀ, ਹੁਣ ਇਹ ਸਾਡੀ ਪੈੜ ਛੁੱਡਾ, ਅਸੀਂ ਤਾਂ ਚੂਹੀ ਪਾਸੀ ਸਾਂਤਵਿਕ ਵਾਤਾਵਰਣ ਹੀ ਤੱਕਣ ਦੀ ਚਾਹਣਾ ਰੱਖਦੇ ਹਾਂ। ਵਾਹਿਗੁਰੂ ਜੀ ਦੀ ਮੇਹਰ ਸਦਕੇ ਸਾਡੀ ਇਸੇ ਤਰ੍ਹਾਂ ਨਿਭ ਵੀ ਜਾਵੇਗੀ। ਜਦੋਂ ਰਾਜਿਆਂ ਦੀਆਂ ਫੌਜਾਂ ਦੀ ਰੋਟੀ ਹੋਵੇ ਤਦ ਅਸੀਂ ਕਰੀਏ ਹੀ ਨਾ, ਪਰ ਇਹ ਤੇਰੀ ਹੀ ਮਹਾਨ ਹਸਤੀ ਹੈ ਜੋ ਇਹ ਸਾਰੇ ਹੀ ਵੱਡੇ ਅਡੰਬਰ ਨੂੰ ਸਾਂਭ ਲਵੇਗੀ। ਅੱਖਾਂ ਮੀਟ ਕੇ ਖਲੋਤੇ ਰਹੇ। ਫਿਰ ਬਾਬਾ ਬੀਰ ਸਿੰਘ ਜੀ ਦੇ ਸਿਰ ਪਰ ਹੱਥ ਧਰ ਕੇ ਕਿਹਾ, ਵਾਹ ਬੀਰ ਸਿੰਘ, ਤੂੰ ਧੰਨ ਹੈ ਜਿਸ ਦੇ ਲੰਗਰ ਅੰਦਰ ਉਸਦੇ ਜ਼ਾਲਮ, ਕਾਤਲ ਤੇ ਵੈਰੀ ਵੀ ਉਸੇ ਤਰ੍ਹਾਂ ਤ੍ਰਿਪਤ ਹੋ ਕੇ ਪ੍ਰਸ਼ਾਦ ਛਕਦੇ ਹਨ ਜਿਵੇਂ ਸਿੱਖ ਸੇਵਕ ਤੇ ਗੁਰੂ ਦੇ ਪਿਆਰੇ ਸਿੰਘ। ਲੈ ਪਈ ਸਜਣਾ, ਜਾਂ ਤੈਨੂੰ ਵੱਡੇ ਸਾਹਿਬਾਂ ਪਾਸੋਂ ਥਾਪੜਾ ਦਵਾ ਦਈਏ, ਫਿਰ ਤੇਰੀਆਂ ਵਾਗਾਂ ਖੁੱਲੀਆਂ ਹਨ, ਜਿੱਧਰ ਮਰਜ਼ੀ ਆਵੇ ਉਸ ਤੋਂ ਪੂਜਾ ਕਰਵਾ ਤੇ ਆਕੜ ਖਾਨਾ ਨੂੰ ਪੈਰੀ ਪਵਾ। ਫਿਰ ਫੌਜਾਂ ਤੇ ਰੋਜ਼ ਦਾ ਖੱਪ ਖਾਨਾ ਇਹ ਸਾਡੇ ਵਸ ਦਾ ਰੋਗ ਨਹੀਂ। ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਦੀ ਕਹਾਵਤ ਐਵੇਂ ਹੀ ਮਸ਼ਹੂਰ ਨਹੀਂ, ਅਸਲ ਵਿੱਚ ਵੱਧ ਮਿਰਚਾਂ ਹੀ ਵੱਡੇ ਲੰਗਰ ਦੀ ਸ਼ੋਭਾ ਤੇ ਮਾਣ ਦਾ ਕਾਰਨ ਹਨ। ਅਸੀਂ ਚਾਹੁੰਦੇ ਹਾਂ ਕਿ ਇਹ ਤੇਰੀ ਵਡਿਆਈ, ਵੱਡੀਆਂ ਸ਼ਕਤੀਆਂ ਤੇ ਪੂਜਾ ਪ੍ਰਤਿਸ਼ਠਾ ਸਾਡੇ ਸਾਹਮਣੇ ਹੀ ਹੋਵੇ, ਤਾਂ ਕਿ ਅਸੀਂ ਤੱਕੀਏ ਕਿ ਸਾਡਾ ਤੇ ਸਾਡੀਆਂ ਵੱਡੀਆਂ ਦਾ ਵਰਦਾਨ ਕਿਵੇਂ ਤੇ ਕਿੰਨਾ ਕੁਝ ਪੂਰਾ ਹੁੰਦਾ ਹੈ। ਸੰਕਲਪ ਕਿਵੇਂ ਪੂਰਾ ਹੋਇਆ? ਇੱਕ ਦਿਨ ਇੱਕ ਪ੍ਰੇਮੀ ਸਫੈਦ ਰੰਗ ਦਾ ਇੱਕ ਵੱਡਾ ਖੋਤਾ ਬਾਬਾ ਜੀ ਪਾਸ ਲਿਆਇਆ। ਬਾਬਾ ਭਾਗ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਹੱਸ ਕੇ ਕਹਿਣ ਲੱਗੇ, ਭਾਈ, ਅਸੀਂ ਤਾਂ ਵਿਰਕਤ ਹਾਂ, ਪਰ ਇਹ ਭੇਟਾ ਤੇਰੀ ਪ੍ਰਵਾਨ ਹੋ ਗਈ, ਕਿਉਂਕਿ ਇਸ ਚੀਜ਼ ਦੀ ਮੰਗ ਬਾਬਾ ਸਾਹਿਬ ਸਿੰਘ ਜੀ ਕਰ ਰਹੇ ਸਨ। ਇਹ ਮਸ਼ਹੂਰ ਹੈ ਕਿ ਬਾਬਾ ਬੀਰ ਸਿੰਘ ਜੀ ਨੂੰ ਅੰਤਰ ਧਿਆਨ ਹੋ ਕੇ ਇਹ ਪ੍ਰਤੱਖ ਦਿਸਿਆ ਕਿ ਬਾਬਾ ਸਾਹਿਬ ਸਿੰਘ ਜੀ ਉਨੇ ਸਾਹਿਬ ਤਬੇਲ ਵਿੱਚ ਇੱਕ ਘੋੜੀ ਪਾਸ ਖੜੇ ਹਨ ਤੇ ਇਹੋ ਕਹਿ ਰਹੇ ਹਨ, ਭਾਈ ਜੇਕਰ ਸਫੈਦ ਰੰਗ ਦਾ ਵੱਡਾ ਖੋਤਾ ਮਿਲੇ ਤਦ ਉਸ ਨੂੰ ਮੇਲ ਕੇ ਇਸ ਘੋੜੀ ਪਾਸੋਂ ਬਹੁਤ ਹੀ ਕੀਮਤੀ ਤੇ ਬਹੁਮੁੱਲਾ ਖੱਚਰ ਜਾਂ ਫਿਰ ਖੱਚਰਾ ਲਿਆ ਜਾ ਸਕਦਾ ਹੈ। ਇਹ ਇੱਕ ਨਵੀਂ ਕਿਸਮ ਦਾ ਬਹੁ ਕੀਮਤੀ ਤੇ ਇਹ ਲੋਕਾਂ ਪਾਸੋਂ ਵੱਖਰੀ ਹੀ ਸੁਗਾਤ ਹੋਵੇਗੀ, ਜੋ ਹੋਰ ਕਿਧਰੇ ਰਾਜ ਤੇ ਕਾਰੋਬਾਰੀ ਆਦਮੀ ਪਾਸ ਵੀ ਘੱਟ ਹੀ ਮਿਲਦੀ ਹੈ। ਪਰ ਐਸਾ ਵੱਡਾ ਤੇ ਖਾਲਸ ਸਫੈਦ ਰੰਗ ਦਾ ਖੋਤਾ ਮਿਲਣਾ ਵੀ ਦੁਰਲਭ ਹੈ। ਚਲੋ ਭਾਗ ਸਿੰਘ ਹੋਰਾਂ ਨੂੰ ਲਿਖਦੇ ਹਾਂ, ਉਹ ਕਿਧਰੋਂ ਖੋਜ ਕਰਕੇ ਇਹ ਚੀਜ਼ ਲੱਭਣਗੇ ਤਾਂ ਫਿਰ ਉਸ ਹਲਕੇ ਵਿੱਚੋਂ ਪਠਾਣਾ ਪਾਸੋਂ ਹੀ ਪਤਾ ਕਰਨਗੇ। ਇਹ ਚੀਜ਼ ਪ੍ਰਾਪਤ ਹੋਵੇ ਤਦ ਸਾਨੂੰ ਬੜੀ ਹੀ ਪ੍ਰਸੰਨਤਾ ਹੋਵੇਗੀ। ਬਾਬਾ ਬੀਰ ਸਿੰਘ ਜੀ ਨੇ ਸਿਰ ਝੁਕਾ ਕੇ ਪ੍ਰਣਾਮ ਕੀਤਾ ਕਿ ਬਾਬਾ ਭਾਗ ਸਿੰਘ ਜੀ ਇਸ ਤਰ੍ਹਾਂ ਅੰਤਰ ਆਤਮੇ ਮੇਲੀ ਹੋ ਕੇ ਬਾਬਾ ਸਾਹਿਬ ਸਿੰਘ ਜੀ ਨੂੰ ਇੱਕ ਜੋਤ ਦੋ ਮੂਰਤੀ ਵਾਂਗ ਅਭੇਦ ਹੋ ਗਏ ਹਨ। ਫਿਰ ਉਹਨਾਂ ਨੇ ਸਾਹਿਬਾ ਪਾਸੋਂ ਹੁਕਮ ਪੁੱਛਿਆ ਤਦ ਆਗਿਆ ਹੋਈ, ਗਿਆਨੀ ਦਾ ਸੰਕਲਪ ਲੋਕਾਂ ਵਰਗਾ ਨਹੀਂ ਹੈ, ਉਹ ਪਾਣੀ ਵਿੱਚ ਉੱਠੀ ਹੋਈ ਲਹਿਰਵਤ ਹੈ ਜੋ ਖਤਮ ਹੋਣ ਪਿੱਛੋਂ ਨਾ ਹੀ ਕੋਈ ਨਿਸ਼ਾਨ ਹੀ ਰਹਿਣ ਦਿੰਦੀ ਹੈ, ਨਾ ਹੀ ਉਸਦਾ ਕੋਈ ਅਸਰ ਜਲ ਪਰ ਹੀ ਹੁੰਦਾ ਹੈ। ਜਲ ਇੱਕ ਰਸ ਹੈ, ਉਪਾਧੀ ਰੂਪ ਲਹਿਰ ਇੱਕ ਵਕਤੀ ਚੀਜ਼ ਹੈ ਜੋ ਕਦੇ ਵੀ ਆ ਕੇ ਮੁੱਕ ਜਾਂਦੀ ਹੈ। ਪਰ ਚਲੋ ਅਸੀਂ ਉਹ ਲਹਿਰ ਹੀ ਕਿਉਂ ਪੈਦਾ ਹੋਣ ਦੇਈਏ। ਉਸ ਵੇਲੇ ਆਪ ਜੀ ਨੂੰ ਉਹਨੇ ਸਾਹਿਬ ਦੀ ਆਗਿਆ ਹੋ ਗਈ। ਆਪ ਜੀ ਨੇ ਹੱਥ ਬੰਨ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਹਜ਼ੂਰ ਦੀ ਆਗਿਆ ਅਨੁਸਾਰ ਉਹਨੇ ਸਾਹਿਬ ਜਾ ਰਿਹਾ ਹਾਂ, ਉੱਥੋਂ ਫਿਰ ਜਿੱਧਰ ਹੁਕਮ ਹੋਵੇ ਚਲਾ ਜਾਵਾਂਗਾ। ਇਸ ਲਈ ਜਾਣ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਬੇਨਤੀ ਹੈ ਜੋ ਆਸ ਹੈ ਕਿ ਆਪ ਪੂਰੀ ਕਰੋਗੇ। ਕਿਰਪਾ ਕਰਕੇ ਉਹ ਸਾਧਨ ਤੇ ਸਤ ਸਰੂਪ ਦਾ ਸਥਾਨ, ਰਾਹ ਦੀਆਂ ਔਕੜਾਂ ਦੱਸੋ ਜੋ ਕਿ ਸ਼੍ਰੀ ਕਲਗੀਧਰ ਸਵਾਮੀ ਜੀ ਨੇ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਦੱਸ ਕੇ ਸਵੈ ਸਰੂਪ ਵਿੱਚ ਨਿਵਾਸ ਤੇ ਵਿੱਚ ਦੇਸ਼ ਅੰਦਰ ਟਿਕਾਓ ਪ੍ਰਾਪਤ ਕਰਨ ਦਾ ਰਾਹ ਤੋਰਿਆ ਸੀ। ਇਹ ਸ਼ਰੀਰ ਦੇ ਅੰਦਰ ਹੀ ਆਤਮ ਬ੍ਰਹਮ ਦੀ ਪ੍ਰਾਪਤੀ ਤੇ ਫਿਰ ਇਹ ਸ਼ਰੀਰ ਇੱਕ ਸਾਧਨ ਮਾਤਰ ਹੀ ਹੋਣ ਦਾ ਪ੍ਰਤੱਖ ਰੂਪ ਤੇ ਸੰਸਾਰ ਤੋਂ ਅਲੱਗ ਆਪਣੇ ਹੀ ਆਪੇ ਅੰਦਰ ਸਰਬ ਬ੍ਰਹਮੰਡ ਦਾ ਸਮਾਂ ਜਾਣ ਪ੍ਰਤੱਖ ਕਰਕੇ ਦੱਸੋ ਤਾਂ ਫਿਰ ਇਹ ਸੰਸਾਰ ਜੋ ਸੋਜੇ ਤੋਂ ਪਰਮ ਰੂਪ ਮਾਇਆ ਦਾ ਹੀ ਦੂਸਰਾ ਰੂਪ ਹੈ, ਬਾਕੀ ਨਾ ਰਹੇ। ਬਾਬਾ ਭਾਗ ਸਿੰਘ ਜੀ ਨੇਤਰ ਬੰਦ ਕਰ ਲਏ, ਕਿੰਨੇ ਚਿਰ ਉਸੇ ਹੀ ਰੰਗ ਅੰਦਰ ਮਸਤ ਖਲੋਤੇ ਰਹੇ। ਫਿਰ ਫਰਮਾਇਆ, ਜਦੋਂ ਰਾਹਾਂ ਚਲੋਗੇ ਮੰਜ਼ਿਲ ਜ਼ਰੂਰ ਆਵੇਗੀ। ਇਸੇ ਹੀ ਕਰਕੇ ਅਸਾਂ ਪਹਿਲੇ ਦਿਨ ਹੀ ਤੇਰੇ ਆਉਣ ਪਰ ਕਹਿ ਦਿੱਤਾ ਸੀ ਕਿ ਅਸੀਂ ਤੇਰੇ ਕਰਜ਼ਾਈ ਹਾਂ। ਜੋ ਅੱਜ ਉਹ ਕਰਜ਼ਾ ਵਸੂਲ ਹੋ ਰਿਹਾ ਹੈ, ਲੈ ਭਾਈ, ਜਦੋਂ ਕਿਸੇ ਦਾ ਕੁਝ ਦੇਣਾ ਹੀ ਹੈ ਫਿਰ ਹੁੱਜਤ ਉੱਜਰ ਕਾਦਾ। ਧਿਆਨ ਨਾਲ ਇਹ ਗੱਲ ਸਮਝ ਲੈ, ਇਹ ਰੋਜ਼ ਦੀ ਗੱਲ ਨਹੀਂ, ਫਿਰ ਪਤਾ ਨਹੀਂ ਤੂੰ ਮਿਲਣਾ ਵੀ ਹੈ ਕਿ ਨਹੀਂ। ਸੋ ਸੁਣ, ਦੇਹ ਤੇ ਸਵਾਸਾਂ ਦਾ, ਤਾਣੇ ਪੇਟੇ ਦਾ ਮੇਲ ਹੈ, ਦੋਵੇਂ ਇੱਕ ਦੂਸਰੇ ਬਗੈਰ ਬੇਕਾਰ ਹਨ। ਸਵਾਸਾਂ ਕਰਕੇ ਜਿੱਥੇ ਦੇਹ ਚਲਦੀ ਹੈ ਉੱਥੇ ਸਵਾਸ ਕਰਕੇ ਹੀ ਖਿਆਲ ਵਿਚਾਰ ਤੇ ਬੁੱਧੀ ਮਨ ਸਤ ਉਤਪੰਨ ਹੁੰਦੇ ਹਨ। ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸੇਵਕ ਨੂੰ ਕਿਹਾ, ਭਾਈ ਸਵਾਸ ਹੀ ਮਨ ਹੈ, ਜੋ ਸੇਵਕ ਨੂੰ ਵਸ ਕਰਨਾ ਚਾਹੇ ਉਸ ਸਵਾਸ ਨੂੰ ਕਾਬੂ ਕਰੇ। ਜਿਸ ਦਾ ਸਵਾਸ ਉਸਦੇ ਆਪਣੇ ਵਸ ਹੈ ਉਹ ਮਨ ਦੀ ਹਰ ਵਿਚਾਰ ਨੂੰ ਸੋਧ ਕੇ ਉਸ ਨੂੰ ਬੁੱਧੀ ਵਿੱਚ ਬਦਲਦਾ ਹੈ। ਮਨ ਦਾ ਨੀਵਾਂ ਤੇ ਬੁੱਧ ਦਾ ਉੱਚਾ ਹੋਣਾ ਹੀ ਬੁੱਧੀ ਅੰਦਰ ਬਰੇਕ ਤੇ ਸਵੱਛਤਾ ਪੈਦਾ ਕਰਦਾ ਹੈ। ਬੁਰੀ ਤੇ ਬਹੁਤ ਖੁਰਾਕ ਜੋ ਸੰਜਮ ਰਹਿਤ ਹੋਵੇ, ਨਾਲ ਜਿੱਥੇ ਸਰੀਰ ਆਲਸੀ ਹੋ ਜਾਂਦਾ ਹੈ ਉੱਥੇ ਸਵਾਸ ਬੇਕਾਬੂ ਹੋ ਕੇ ਅੜੀਅਲ ਘੋੜੇ ਵਾਂਗ ਵਿੰਗੀਆਂ ਟੇੜੀਆਂ ਘਾੜਤਾਂ ਕੱਢਦਾ ਹੈ। ਫਿਰ ਲੋਭ ਲਹਿਰ ਪੈਦਾ ਕਰਕੇ ਹਲਕਾਏ ਤੇ ਅਵਾਰਾ ਕੁੱਤੇ ਵਾਂਗ ਜੋ ਤਰਫੇ ਚੱਕਰ ਕਟਵਾਉਂਦਾ ਹੈ, ਪਰ ਜਦੋਂ ਤੁਸੀਂ ਸੰਜਮ ਦਾ ਆਹਾਰ ਕਰਕੇ ਸਵਾਸ ਨੂੰ ਹੋਲਾ ਕਰਕੇ ਫਿਰ ਉਸਨੂੰ ਆਪਣੇ ਅਧੀਨ ਚਲਾਓਗੇ ਤਦ ਉਸੇ ਪਰ ਸਵਾਰੀ ਕਰਕੇ ਤੁਸੀਂ ਗਗਨ ਮੰਡਲ ਦੀਆਂ ਉਡਾਰੀਆਂ ਵੀ ਮਾਰੋਗੇ। ਇਸ ਉਡਾਰੀ ਅੰਦਰ ਤੁਸੀਂ ਅਨੇਕਾਂ ਚਮਤਕਾਰ ਤੱਕੋਗੇ। ਪਹਿਲਾਂ ਬੁੱਧੀ ਤੇ ਇਕਾਂਤ ਦਾ ਨਸ਼ਾ ਹੀ ਜੀਵਨ ਨੂੰ ਸੁਰਖਰੂ ਕਰਦਾ ਹੈ। ਸੁਰਤੀ ਹਰ ਸਮੇਂ ਉੱਪਰ ਜਾਣ ਨੂੰ ਤਾਂਘਦੀ ਹੈ। ਜਦੋਂ ਸਵਾਸ ਦੇ ਟੇਕ ਕਰਕੇ ਤ੍ਰਿਕੁਟੀ ਦੇ ਮਕਾਮ ਪਰ ਸੁਰਤੀ ਇੱਕਦਮ ਟਿਕ ਜਾਏਗੀ ਤਦ ਇੱਥੋਂ ਹੀ ਅਨਹਦ ਸ਼ਬਦ ਦੀ ਪਰਮ ਧੁਨ ਜਾਂ ਗੁਰੂ ਅਮਰਦਾਸ ਜੀ ਦੇ ਮਹਾਂ ਵਾਕ ਅਨੁਸਾਰ गुफा अंदर वाजा पवन वजदा सुनेगा। इस स्थान पर पहला शब्द दी फुहार शरीर दे हर रोम नु छेदेगी, फिर इस शरीर दी फुहार दी चौतरफी जावेगी। हर रंग रूप ते दशा तो केवल एक शब्द सुनाई देवेगा। कुंडलनी दे चरने विचों रस फुहार, रंग विस्माद मस्ती ते हर रंग अंदर उसका अपना ही रूप प्रत्यक्ष दिसेगा। शब्द दी टेक रख के फिर अग्गे वधोगे, तद कुंडलनी दे अंदर तुसी एक महान प्रकाश विच दुनिया दे प्रकाश तो वखरा ही तकोगे। ए अंदर दे शक्ति रस दा एक अथाह सागर जिथे जाके बुद्धि हर रंग तो रहत ते हर दुनियावी असर तो उच्ची ले जाएगी। कंटियां बद्दी बैठे हुए एक आनंद रस्ते शब्द दी फुहार अंदर ही चुमदे रहोगे। शायद इस करके सतगुरु ने फरमाया है, जेकर ए आखदा तद जीवदा हां नहीं तां मौत हो जांदी है। उस समय तुसी ए प्रतक्ष तकोगे कि शब्द तो बिना होर कुछ है ही नहीं। सो सच ही शब्द संसार दा आद अंत है। ए शब्द आखर विच एक सुन स्थान ते जाके जिथे सुरती कोई सुरत नहीं बनाउंदी परम आनंद है, पर ओ संसारी सुख ते स्वाद तो उच्चा है। हर स्वाद बहुत देर मान के बेरस हो जांदा है, पर ए रस आके संसार दा रस मुक ही जांदा है। इत्थे आनंद है, रस है, अनुभव है, पर होर कुछ ही नहीं। ए अनुभव प्रकाश है जो कहनो कथनो बारा है। इस बारे दसिया है कथिया जाना अनुभव है, सो ए तकिया जा सकता है कहा नहीं जा सकता, कहा नहीं जा सकता। इस स्थान नो तकनहार लई वापसी ते मोड़ अनुभव है, जिथे संकल्प नहीं भावना नहीं। यही ओ महान स्थान है जिथे के शरीर अंदर बैठा आत्म ब्रह्म संसार नो चलाउंदा है, जिसके चानन करके सारे ही प्रकाशन। यही ओ रस है जिसनु ग्रहण करके फिर बारले रस विसर ते पुल जांदे हन। यही ओ पंडार है जो सहज योग दा रंग है, जो मेरे सतगुरु ने इस संसार नु दित्ता सी, जो पंजाब अंदर योगियां ते हठ योग ते नशियां राही समाधियां लगाउण दा यतन करके शब्द राही जित के सहज ते सुखाला राह संसार नु दित्ता सी। सो भाई ए रास असी शायद तेरे लई ही संभाल के बैठे सां। ए साम ते जा वड्डे साहिबां पासों साडे फैसले पर मोहर छाप लगवा, ते फिर तेरे घोड़े दियां वांगा तेरे आपने ही सपुर्द हो जानगियां, ते तू राजा रणजीत सिंह वांग धर्म दी दुनिया अंदर अमोघ बाण वांग ही साबित होवेगा। बाबा साहिब सिंह जी नू इस नू एक एकांतवासी ते गुफा विच रहण वाले व्यक्ति नू सौंपिया सी। असा हुण फिर ओही सत्ता गुणां दियां लीहां पर तुर के योगी राज लीला दे महान संभव ते हवाले कर रहे हां। वाहिगुरु दी मेहर रही तद ए सबो कुछ सच ही साबित होवेगा। तू हुण आप ही समर्था रखदा है, इस लई कोई गल ऐसी मुहों ना कढ़नी जिस कर साडा ए महान कारज ही राह विच अटक जाए। भाई ए ठीक है कि ए अजर वस्तु है, पर असा ता पांडा तक के ही वस्तु पाई है। बाबा बीर सिंह जी ने सिर चुकाया ते बेनती कीती, महाराज मेरा रोम रोम अज कृतज्ञ है। मेरी जबान छोटी है, पर इस लई वडेरी भाषा चाहिदी है जिस राही आप दा धन्नवाद करा। तुहाडी मेहर दा सदका मैं ए भरोसा दिवांदा हां कि इस बाणे ते भाई दया सिंह जी दे नाम ते संप्रदाय नू कदे भी नीवा नहीं होण देवांगा। इस दी लाज ते महानता नू बचाउण हित लोड पैण पर तोपा अग्गे उड़ जावांगा, पर तुहाडे नाम दी लाज कायम रखांगा। तुहाडी ए बख्शिश सदा ही मेरे सामे होवेगी कि मैं देह नहीं आत्मा हां, मेरी आत्मा दा वासा प्राणी मातर विच है। इस करके शरण आया दी पालन हित ए शरीर लोक हित ही वार ही दवांगा। आप मेहर करके ए वरदान बख्शो कि मेरी ए कठन त ਸਾਰਨਾ ਸਿਰੇ ਚੜੇ ਤੇ ਸਦਾ ਸਤਿਗੁਰੂ ਜੀ ਦੇ ਨਾਲ ਮੇਰੀ ਬਣਾ ਆਵੇ। ਬਾਬਾ ਭਾਗ ਸਿੰਘ ਜੀ ਨੇ ਇਹ ਭਾਗ ਪਰ ਕਮਾਈ ਨਾਲ ਗੁੱਦਾ ਹੋਇਆ ਸਾਧਨਾ ਤੇ ਸਿਖਰਾਂ ਨੂੰ ਛੋ ਰਿਹਾ ਪਰਵਾਨ ਸੇਵਕ ਆਪਣੀ ਜੱਫੀ ਵਿੱਚ ਲੈ ਲਿਆ ਤੇ ਹੱਸ ਕੇ ਪਰੇ ਹੋਏ ਪਰ ਗਦਗਦ ਹੋਏ ਗੱਲੇ ਨਾਲ ਫੁਰਮਾਇਆ, ਤੂੰ ਰਾਜੇ ਰਾਣੇ ਚੁਕਾਵੇਂਗਾ। ਗਰੀਬ ਆਤਮ ਤੇ ਦੁਖੀ ਤੇਰੇ ਨਾਮ ਦੀ ਛਾਂ ਹੇਠਾਂ ਪੱਲਣਗੇ। ਤੇਰੀ ਮਿਹਰ, ਤੇਰਾ ਭੰਡਾਰ ਇਹ ਕਦੇ ਨਹੀਂ ਟੁੱਟੇਗਾ। ਜੋ ਜਦੋਂ ਵੀ ਪੇਟ ਦੀ ਭੁੱਖ ਤੇ ਮਾਨਸਿਕ ਭੁੱਖ ਨਿਵਾਰਨ ਕਰਨ ਹਿਤ ਤੇਰੇ ਦਰ ਆਉਣਗੇ, ਉਹਨਾਂ ਨੂੰ ਦੋਵਾਂ ਹੀ ਘਾਟਾਂ ਤੋਂ ਨਿਵਾਤ ਮਿਲੇਗੀ। ਹੁਣ ਤੂੰ ਕਮਰ ਕੱਸੇ ਕੱਸ ਲੈ, ਤੈਨੂੰ ਕਰਮ ਯੋਗੀ, ਰਾਜ ਯੋਗੀ, ਸਹਿਜ ਯੋਗੀ ਤੇ ਪੂਰਨ ਗੁਰਸਿੱਖ ਕਰਨੀ ਦੀ ਪ੍ਰਧਾਨਤਾ ਸਹਿਤ ਪਾਵਨ ਮਹਾਂਪੁਰਖ ਬੇਦੀ ਕੁਲ ਦੀਪਕ ਬਾਬਾ ਸਾਹਿਬ ਸਿੰਘ ਜੀ ਪਾਸ ਜਾਣਾ ਹੈ। ਸਾਡੇ ਵੱਲੋਂ ਇਹ ਸੰਦੇਸ਼ ਤੇ ਪੱਤਰਕਾ ਲੈ ਕੇ ਜਾਓ ਤੇ ਫਿਰ ਜਿੱਧਰ ਉਹ ਆਗਿਆ ਦੇਣ ਟਿਕਾਣੇ ਲਗਾਓ। ਅਸੀਂ ਹਰ ਸਮੇਂ ਤੁਹਾਡੇ ਨਾਲ ਹੀ ਹੋਵਾਂਗੇ। ਆਖਰੀ ਪ੍ਰੀਖਿਆ। ਆਖਰੀ ਪ੍ਰੀਖਿਆ। ਅਸੀਂ ਉੱਪਰ ਦੱਸ ਆਏ ਹਾਂ ਕਿ ਬਾਬਾ ਭਾਗ ਸਿੰਘ ਜੀ ਨੇ ਬਾਬਾ ਬੀਰ ਸਿੰਘ ਜੀ ਨੂੰ ਬਾਬਾ ਸਾਹਿਬ ਸਿੰਘ ਤਬੇਲੇ ਅੰਦਰ ਖੜੇ ਦਿਖਾਈ ਸਨ। ਉਹ ਕਿਸੇ ਸਫੈਦ ਰੰਗ ਦੇ ਵਡੇਰੇ ਖੋਤੇ ਤੋਂ ਘੋੜੀ ਨਵੀਂ ਕਰਵਾ ਕੇ ਉਸ ਪਾਸੋਂ ਸਫੇਦ ਰਾਸਭ ਯਾਨੀ ਖੋਤਾ ਦਾ ਪੁੱਛ ਖਚਰਾ ਇੱਕ ਨਵੀਂ ਨਸਲ ਪੈਦਾ ਕਰਨਾ ਚਾਹੁੰਦੇ ਸਨ, ਪਰ ਸਫੈਦ ਰੰਗ ਦਾ ਖੋਤਾ ਦੁਰਲਭ ਸੀ। ਸੋ ਜਦੋਂ ਪ੍ਰੇਮੀ ਸਿੰਘ ਜੀ ਨੇ ਉਹ ਖੋਤਾ ਲਿਆ ਕੇ ਬਾਬਾ ਭਾਗ ਸਿੰਘ ਜੀ ਨੂੰ ਭੇਟ ਕੀਤਾ ਤਦ ਆਪਨੇ ਉਹ ਅਤਰ ਮੇਲਿਆਂ ਵਾਂਗ ਹੀ ਖੋਤਾ ਯਾਨੀ ਰਾਸਭ ਉਹਨੇ ਭੇਜਣ ਦੀ ਤਿਆਰੀ ਕਰ ਲਈ। ਇਹ ਖੋਤਾ ਤੇ ਇੱਕ ਤੰਧਾਰੀ ਅਨਾਰਾਂ ਦਾ ਟੋਕਰਾ ਇੱਕ ਸੇਵਕ ਨੇ ਭੇਟ ਕੀਤਾ ਸੀ। ਪ੍ਰੇਮ ਭੇਟ ਤੇ ਕੁਝ ਮਾਇਆ ਤੇ ਬਸਤਰ ਆਦਕ ਦੇ ਕੇ ਰਵਾਨਾ ਕੀਤਾ। ਇਹ ਹਦਾਇਤ ਕੀਤੀ ਕਿ ਦੇਖਣਾ ਇਹ ਫਲ ਦਾਗੀ ਨਾ ਹੋਣ, ਰਾਹ ਵਿੱਚ ਕਰੜੀ ਚੀਜ਼ ਪਰ ਨਾ ਰੱਖਣੇ। ਬਾਬਾ ਬੀਰ ਸਿੰਘ ਜੀ ਨੇ ਚਾਦਰ ਦਾ ਮੜਾਸਾ ਮਾਰ ਲਿਆ, ਟੋਕਰਾ ਸਿਰ ਪਰ ਰੱਖਿਆ ਤੇ ਖੋਤਾ ਲਗਾਮ ਪਾ ਕੇ ਬਰਾਬਰ ਤੋਰ ਲਿਆ। ਇਸ ਤਰ੍ਹਾਂ ਕਈ ਦਿਨਾਂ ਦਾ ਪੰਧ ਮੁੱਕ ਕੇ ਆਪ ਉਨੇ ਸਾਹਿਬ ਪੁੱਜੇ। ਜਦੋਂ ਬਾਬਾ ਸਾਹਿਬ ਸਿੰਘ ਜੀ ਨੂੰ ਖਬਰ ਪੁੱਜੀ ਤਦ ਆਪ ਕੀਰਤਨ ਵਿੱਚ ਬੈਠੇ ਸਨ। ਆਪ ਉੱਠ ਕੇ ਬਾਹਰ ਆਏ ਤੇ ਫਲਾਂ ਦਾ ਟੋਕਰਾ ਆਪ ਸਿਰ ਤੋਂ ਉਤਾਰ ਕੇ ਕਿਹਾ, ਭਾਈ ਤੇਰੇ ਜੁੰਮੇ ਕੌਮ ਦੇ ਹੋਰ ਵੀ ਭਾਰ ਬਹੁਤ ਹਨ, ਇਹ ਟੋਕਰਾ ਉਤਾਰ ਦੇ। ਫਿਰ ਸਤਿਕਾਰ ਕਰਕੇ ਪੱਤਰਿਕਾ ਲੈ ਕੇ ਪੜ੍ਹੀ ਜਿਸ ਵਿੱਚ ਬਾਬਾ ਭਾਗ ਸਿੰਘ ਜੀ ਨੇ ਲਿਖਿਆ ਸੀ, ਮੈਂ ਤੁਹਾਡੀ ਸੇਵਾ ਵਿੱਚ ਮਜੈਲ ਸਿੰਘ ਨੂੰ ਭੇਜ ਰਿਹਾ ਹਾਂ, ਇਹ ਇੱਕ ਅਮੋਲ ਰਤਨ ਹੈ, ਪਰ ਮੈਂ ਆਪਣੇ ਤੋਂ ਵੱਡੇ ਜੋਰੀ ਪਾਸ ਭੇਜਦਾ ਤਾਂ ਜੋ ਪਰਖ ਕੇ ਖਜ਼ਾਨੇ ਦਾਖਲ ਕਰ ਲਵੋ। ਬਾਬਾ ਸਾਹਿਬ ਸਿੰਘ ਜੀ ਨੇ ਲੰਗਰ ਦੀ ਸੇਵਾ ਆਪ ਤੇ ਸਪੁਰਦ ਕੀਤੀ। ਬਾਬਾ ਬੀਰ ਸਿੰਘ ਜੀ ਨੇ ਬੋਲਣਾ ਬੰਦ ਕਰ ਦਿੱਤਾ। ਆਗਿਆ ਵਿੱਚ ਜੀਵਨ ਦਾ ਹਰ ਸਵਾਸ ਕੱਟਣਾ ਤੇ ਹਰ ਘੜੀ ਵਾਹਿਗੁਰੂ ਜੀ ਦੀ ਯਾਦ ਵਿੱਚ ਵਕਤ ਬਸਰ ਕਰਨਾ ਇਹ ਉਹਨਾਂ ਦਾ ਨਿੱਤ ਕਰਮ ਬਣ ਗਿਆ। ਅਸਲ ਵਿੱਚ ਬਾਬਾ ਸਾਹਿਬ ਸਿੰਘ ਜੀ ਸਮਝ ਗਏ ਸਨ ਕਿ ਬਾਬਾ ਭਾਗ ਸਿੰਘ ਜੀ ਨੇ ਚਿੱਠੀ ਤੋਂ ਬਾਹਰ ਦੋ ਚੀਜ਼ਾਂ ਇਸੇ ਹੋਣਹਾਰ ਯੁੱਗ ਪੁਰਸ਼ ਰਾਹੀਂ ਭੇਜੀਆਂ ਹਨ। ਕੰਧਾਰੀ ਅਨਾਰ ਵਿੱਚ ਤਿੰਨ ਗੁਣ ਹਨ, ਉਸ ਦਾ ਕੋਈ ਦਾਣਾ ਖੱਟਾ ਤੇ ਬੇਜਾਨ ਤੇ ਬੇਕਾਰ ਨਹੀਂ ਹੁੰਦਾ। ਇੱਕੋ ਜਿਹਾ ਰਸ, ਰੰਗ, ਰੂਪ ਤੇ ਗੁਣ ਹਰ ਇੱਕ ਦਾਣੇ ਅੰਦਰ ਬਰਾਬਰ ਹੁੰਦੇ ਹਨ। ਸੋ ਇਸੇ ਹੀ ਤਰ੍ਹਾਂ ਇਸ ਅੰਦਰ ਲਿਵ ਰਸ ਕਰਮ ਬਲ ਤੇ ਧੀਰਜ ਧਰਮ ਧਿਆਨ ਤੇ ਸਰਵ ਮਹਾਨ ਗੁਣ ਹਨ ਜੋ ਕਿਸੇ ਮਹਾਨ ਹਸਤੀ ਅੰਦਰ ਹੋਣੇ ਜ਼ਰੂਰੀ ਹਨ। ਇਹ ਸਫੈਦ ਰਾਸਭ ਵਾਂਗ ਹੀ ਅਲੱਭ ਤੇ ਵਿਰਲੇ ਨਹੀਂ, ਸਗੋਂ ਕੇਵਲ ਮਾਤਰ ਇੱਕੋ ਇੱਕ ਹੈ ਜੋ ਤੁਹਾਡੀ ਮਿਹਰ ਦ੍ਰਿਸ਼ਟੀ ਤੋਂ ਬਾਹਰ ਨਿਰੋਲ ਕੁੰਦਨ ਤੇ ਐਪਰਸ ਹੋ ਕੇ ਸੰਸਾਰ ਅੰਦਰ ਸਾਡੇ ਨਾਮ ਨੂੰ ਉੱਚਾ ਤੇ ਅਮਰ ਕਰੇਗਾ। ਇਹ ਡੇਰਾ ਕੁਰੀ ਵਾਂਗ ਵਿਰਕਤ ਤੇ ਜੰਗਲ ਦਾ ਡੇਰਾ ਨਹੀਂ ਸੀ, ਇਹ ਯੋਗੀਸ਼ਰ ਦਾ ਡੇਰਾ ਸੀ, ਇਸ ਕਰਕੇ ਲੰਗਰ ਵੀ ਮਹਾਨ ਹੀ ਸੀ। ਸੋ ਇਸ ਕਠਨ ਕਾਰਜ ਵਿੱਚ ਵੀ ਬਾਬਾ ਬੀਰ ਸਿੰਘ ਜੀ ਦਾ ਸਤ ਬਚਨ, ਸਤ ਵਿਹਾਰ, ਧੀਰਜ ਤੇ ਸੇਵਾ ਨੂੰ ਕਰਕੇ ਫਿਰ ਗਰਮ ਨਾ ਹੋਣਾ, ਇਨ੍ਹਾਂ ਗੁਣਾਂ ਦੇ ਇਨ੍ਹਾਂ ਦੀ ਚਰਚਾ ਸਾਰੇ ਹੀ ਸੇਵਕਾਂ ਅੰਦਰ ਕਰ ਦਿੱਤੀ। ਹਰ ਉਹਨਾਂ ਨਿਵਾਸੀ ਤੇ ਬਾਹਰ ਦੀ ਸੰਗਤ ਬਾਬਾ ਬੀਰ ਸਿੰਘ ਜੀ ਦੇ ਸੋਹਲੇ ਗਾਉਂਦੇ ਸਨ। ਇੱਕ ਦਿਨ ਬਾਬਾ ਸਾਹਿਬ ਸਿੰਘ ਜੀ ਨੇ ਕਿਹਾ, ਭਾਈ ਕੋਈ ਹੋਰ ਘਾਟ ਨਹੀਂ ਪਰ ਪਾਣੀ ਦੀ ਬੜੀ ਤਕਲੀਫ਼ ਹੈ, ਜੇਕਰ ਇੱਕ ਵੱਡੀ ਬੋਹਲੀ ਬਣ ਜਾਵੇ तक सारे नगर दी तकलीफ भी दूर हो जावे। आप जी ने टक लगा दिता। बाबा बीर सिंह जी कही कुहाड़ी ते बेलचे लेके सेवा अंदर जुट गए। जदों तीसरे दिन बाबा जी मौका तकन पधारे तद हैरान होके कहन लगे, वाह भाई वाह, संत भाग सिंह भी तन हन जिन्हां तेरी चोण कीती है। तेरे अंदर संसार दे दुखी जीवां दे बोझ चुकन ते उन्हां हित कुर्बान हो जाण दा मादा अंत ते पूजा होया है। तेरी सेवा ते कालना मंजूर होई, तू सफल है, तेरी कमाई पर कौम सदा माण करेगी। उस समय माझे दी धरती तो सरदार चंदा सिंह पुजे हुए सन। उन्हां ने बाबा साहिब सिंह जी दे पास माझे अंदर डेरा लाउण हित बेनती कीती। सो उन्हां दी प्रार्थना मन के बाबा साहिब सिंह जी ने बाबा बीर सिंह जी नूं एह कह के तोरिया, जा भाई तू ही इस अखण माझे नूं नथेंगा, जो किसे अगे नहीं चुकिया ओह गर्दन तेरे अगे ही चुकावेगा। इत्थों जाके आप जी ने नौरंगाबाद डेरा लाया जो माझे दी नाभी विच सी। बाबा साहिब सिंह जी दी सिक्खी सेवकी दूर दराज तक सी, पर माझे अंदर कोई भी डेरा जा आप जी दा वड्डा सेवक नहीं सी। माझे दे सरदार सदा अपने ही घुमंड विच रहंदे सन। इसे ही करके बाबा जी ने अखड़ छोटे कह के उन्हां नूं याद कीता सी। दूसरे बाबा पाग सिंह जी ने हर तरह अजमाया सी, फिर इत्थों भी उस सेवा ते साधना दा स्पष्ट प्रमाण पत्र प्राप्त कर बैठे सन। होर देर कादी होनी सी, आप नूं भरोसा सी कि कोई सख्ती, कोई लालच, कोई फरेब ते बनावट इन्हां नूं असल टिकाने तों गिरा नहीं सकेगी। प्रताप वध गया। थोड़े दिना अंदर ही नौरंगाबाद दे डेरे दा यश फैल गया। पहला ता पंगत 20 आदमियां दी लगदी सी, फिर यह पंगत सैकड़े ते होली होली हजारां तक पुज गई। सैकड़े मन अनाज दा खर्च होन लगा। माझे दे दुआबे अंदर एक कहावत ही चलदी सी, भाई ए बाबा बीर सिंह जी दा लंगर है, जिथे आटे दा हिसाब नहीं ते लून सवा मन रोज लंगर विच पैंदा है। लोहां बारे ते देगां बारे ए मशहूर है कि ओ लोहां ते देगां कोई बली सूरमा ही फिर जमेगा, तद ही फिर चढ़न गियां। देगां विचो दाल पौड़ी लाके ही कड्डी जा सकदी सी। मंजा डा के मनुख आराम नाल उस अंदर सो सकदा सी। आप जी दे लंगर अंदर 50 तों उपर आदमी हर समय काम करदे सन। लंगर हर समय चलदा रहना चाहिदा है। सवेर जदों तक नवी अरदास ना होवे, तद तक रात दे समय देर नाल बच्चिया अनाज ही वरतदा रहे। पर कोई भी मनुख किसे भी समय भुखा नहीं जाना चाहिदा। सिमरन ते लोहो दोवे इको ही माला दे दो मणकियां वांग परोते होए इक दर्द दे दो कीमती लालां वांग उत्तम पदार्थ सन, जिस तो हर कोई असर कबूलदा सी। जो आदमी एक बार आप दे दर्शन करन आया, वो फिर होर किसे महापुरख पास जान जोगा नहीं रहा। नास्तक आस्तक हो जांदे सन। विगड़े हुए शराबी ते आम बदमाश केवल मात्र एक दर्शन नाल ही कृतार्थ हो जांदे। आप दे दर पर कोई भी लंगर ते भंडार दी रोक नहीं सी, पर वेलड़ बेकार ते अशरधक इत्थे किसे तरह भी टिक नहीं सकदा सी। बाबा खुदा सिंह जी महाराज, बाबा बीर सिंह जी ने महान कीमती हीरियां दी एक अमोलक लड़ी सिख संसार नूं बख्शी। जिथे तक उस समय दे सत पुरखां दी लड़ी दा संबंध है, उस विच बाबा खुदा सिंह, संत बाबा महाराज सिंह, बाबा पताशा सिंह जी जैसे दूर दरेडे इलाकियां अंदर, फिर छोटे बाबा बीर सिंह जी ते इसे ही तरह दे होर अमोलक पावन महापुरुष पैदा कीते जो कि सिख संसार विच अमोल रतन हन। इन्हां नूं हर एक नूं वखरे वखरे स्थान चों इस तरह खिच के बाहर कढ़िया है, जिवें रेत दे ढेर विचों सोना कढ़न हार एक एक जर्रे नूं वखरा वखरा करके कढ़दे हन, फिर यह बाग वन्नी खालस सोना ही बन जाता है। ਜਿਸ ਤਰ੍ਹਾਂ ਜ਼ਿਲ੍ਹਾ ਕਰਨਾਲ ਦੇ ਵਸਨੀਕ ਸਰਦਾਰ ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਬਾਬਾ ਸਾਹਿਬ ਸਿੰਘ ਜੀ ਵੱਲੋਂ ਵਰਦਾਨ ਹੋ ਕੇ ਸਪੁੱਤਰ ਦੀ ਦਾਤ ਮਿਲੀ ਸੀ, ਉਹ ਵੱਡਾ ਹੋ ਕੇ ਪਰਵਾਨ ਚੜਿਆ ਤੇ ਉਸ ਸਮੇਂ ਅੰਗਰੇਜ਼ ਅਮਲਦਾਰੀ ਵਿੱਚ ਜੋ ਕਿ ਸਤਲੁਜ ਤੋਂ ਪਾਰ ਤੱਕ ਸੀ ਥਾਣੇਦਾਰ ਬਣ ਗਿਆ। ਇਹ ਖਾਨਦਾਨ ਦੀ ਵੱਡੀ ਧਿਰ ਸੀ ਕਿਉਂਕਿ ਥਾਣੇਦਾਰੀ ਬਹੁਤ ਅਰਥ ਰੱਖਦੀ ਸੀ। ਜ਼ਿਲ੍ਹੇ ਕਰਨਾਲ ਦੇ ਇੱਕ ਰਜਵਾੜੇ ਨੇ ਅਧਿਕਾਰ ਛੱਡਣ ਦੇ ਬਦਲੇ ਥਾਣੇਦਾਰੀ ਮੰਗੀ ਸੀ। ਇਸ ਤੋਂ ਹੀ ਤਦ ਦੀ ਥਾਣੇਦਾਰੀ ਦੀ ਕੀਮਤ ਦਿਸ ਪੈਂਦੀ ਹੈ। ਸਰਦਾਰ ਜਸਵੰਤ ਸਿੰਘ ਇੰਦਰੀ ਦੇ ਥਾਣੇ ਵਿੱਚ ਥਾਣੇਦਾਰ ਸੀ। ਬਾਬਾ ਬੀਰ ਸਿੰਘ ਜੀ ਸ਼ਾਮਗੜ ਆਏ, ਸਿੱਖ ਸੰਗਤ ਨੇ ਪੂਰਾ ਸਨਮਾਨ ਦਿੱਤਾ। ਸਰਦਾਰ ਜਸਵੰਤ ਸਿੰਘ ਜੀ ਨੌਕਰੀ ਤੋਂ ਛੁੱਟੀ ਲੈ ਕੇ ਸੇਵਾ ਹਿੱਤ ਪੁੱਜੇ। ਤੁਰਨ ਲੱਗੇ ਬਾਬਾ ਜੀ ਨੇ ਫਰਮਾਇਆ, ਸਰਦਾਰ ਜਸਵੰਤ ਸਿੰਘ ਜੀ, ਤੁਸੀਂ ਤੇ ਸਾਡੀ ਡਾਰ ਦੇ ਹੰਸ ਹੋ, ਫਿਰ ਹੋਰ ਕਿਸੇ ਜਗ੍ਹਾ ਇਸ ਦੀ ਸ਼ੋਭਾ ਨਹੀਂ ਹੋ ਸਕਦੀ। ਤੁਸੀਂ ਜਦੋਂ ਵੀ ਆਓ ਸਾਡਾ ਘਰ ਤੁਹਾਡਾ ਸਵਾਗਤ ਕਰੇਗਾ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਤੇ ਫੁਲਕੀਆਂ ਰਿਆਸਤਾਂ ਵਿੱਚ ਬਾਬਾ ਜੀ ਦਾ ਅਸਰ ਸੀ। ਉਹ ਰਾਜ ਘਰਾਣਿਆਂ ਵਿੱਚ ਪਰਮਾਣੇ ਅਤੇ ਮਹਾਨ ਸਤਕਾਰੇ ਜਾਂਦੇ ਸਨ, ਪਰ ਉਹਨਾਂ ਕਦੇ ਵੀ ਕਿਸੇ ਨੂੰ ਆਪਣਾ ਸੇਵਕ ਬਣਾਉਣ ਹਿੱਤ ਜ਼ੋਰ ਨਹੀਂ ਲਗਾਇਆ। ਪਰ ਸਰਦਾਰ ਜਸਵੰਤ ਸਿੰਘ ਪਰ ਇਤਨੇ ਮਿਹਰਬਾਨ ਹੋਏ ਕਿ ਕੋਈ ਵੀ ਹੋਰ ਉਸ ਨੂੰ ਪੁੱਜ ਨਹੀਂ ਸਕਦਾ। ਸਰਦਾਰ ਜਸਵੰਤ ਸਿੰਘ ਜੀ ਨੇ ਪੂਰਨ ਵੈਰਾਗਵਾਨ ਹੋ ਕੇ ਬੇਨਤੀ ਕੀਤੀ ਕਿ ਮੈਨੂੰ ਜਦੋਂ ਵੀ ਨੌਕਰੀ ਤੋਂ ਛੁੱਟੀ ਮਿਲੀ ਸੇਵਾ ਵਿਖੇ ਹਾਜ਼ਰ ਹੋ ਜਾਵਾਂਗਾ। ਬਾਬਾ ਜੀ ਨੇ ਕਿਹਾ, ਚੰਗਾ ਭਾਈ, ਆਪ ਨਾ ਆਇਆ ਤਦ ਸਿਰੋਂ ਫੜ ਕੇ ਮੰਗਵਾ ਲਵਾਂਗੇ। ਇਤੋਂ ਆਪ ਅਨੰਦਪੁਰ ਰਾਹੀਂ ਉਹਨੇ ਸਾਹਿਬ ਨੂੰ ਚਲੇ ਗਏ ਤੇ ਇਹਨਾਂ ਨੂੰ ਵੀ ਉਹਨੇ ਹੀ ਪੁੱਜਣ ਲਈ ਹਿਦਾਇਤ ਕਰ ਗਏ। ਸਰਦਾਰ ਜੀ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਹ VDC ਕਰਨਾਲ ਦੇ ਕਹਿਣ ਪਰ ਛੇਤੀ ਹੀ ਮਨਜ਼ੂਰ ਹੋ ਗਿਆ। ਆਪ ਨੌਕਰੀ ਤੋਂ ਵਿਹਲੇ ਹੋ ਕੇ ਘਰ ਦੇ ਕੰਮ ਕਾਰਾਂ ਵਿੱਚ ਲੱਗ ਗਏ ਤੇ ਉਹਨੇ ਸਾਹਿਬ ਦੀ ਗੱਲ ਹੀ ਭੁੱਲ ਗਏ। ਅਚਾਨਕ ਹੀ ਇੱਕ ਦਿਨ ਸਿਰ ਪੀੜ ਆਰੰਭ ਹੋ ਗਈ। ਉਹ 100 ਓੜ ਪੋੜ ਤੇ ਦਵਾ ਦਾਰੂ ਕਰਨ ਪਰ ਤਾਂ ਵੀ ਨਾ ਹਟੀ। ਕਈ ਦਿਨ ਇਸੇ ਹੀ ਤਰ੍ਹਾਂ ਚਲਦੀ ਰਹੀ। ਫਿਰ ਉਹਨਾਂ ਨੂੰ ਘਰ ਵਾਲੀ ਨੇ ਕਿਹਾ, ਸ਼੍ਰੀ ਜੀਓ, ਇਹ ਕਿਧਰੇ ਗੁਰੂ ਪੀੜਾ ਹੀ ਨਾ ਹੋਵੇ। ਬਾਬਾ ਜੀ ਨੇ ਬਚਨ ਕੀਤਾ ਸੀ, ਉਹਨੇ ਸਾਹਿਬ ਨਹੀਂ ਆਵੋਗੇ ਤਦ ਸਿਰੋਂ ਫੜ ਕੇ ਮੰਗਵਾ ਲਵਾਂਗੇ। ਇਹ ਸੁਣ ਕੇ ਸਰਦਾਰ ਜਸਵੰਤ ਸਿੰਘ ਜੀ ਨੇ ਕਿਹਾ, ਚਲੋ ਕੱਲ ਨੂੰ ਹੀ ਉਹਨੇ ਸਾਹਿਬ ਚਲਦੇ ਹਾਂ, ਅੱਗੇ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੋਵੇ ਉਹ ਹੋਵੇਗਾ। ਬਾਬਾ ਖੁਦਾ ਸਿੰਘ ਜੀ ਪੁਸਤਕ ਦੇ ਕਰਤਾ ਗਿਆਨੀ ਪ੍ਰਤਾਪ ਸਿੰਘ ਜੀ ਨੇ ਲਿਖਿਆ ਹੈ ਕਿ ਸਿਰ ਦਰਦ ਉਸੇ ਸਮੇਂ ਘਟ ਗਈ ਤੇ ਦੂਸਰੇ ਦਿਨ ਤੁਰਨ ਸਮੇਂ ਉਸਦਾ ਨਾਮ ਵੀ ਬਾਕੀ ਨਹੀਂ ਸੀ। ਸੋ ਸਰਦਾਰ ਜੀ ਸਣੇ ਪਰਿਵਾਰ ਹੀ ਪਹਿਲਾਂ ਉਹਨੇ ਸਾਹਿਬ ਗਏ, ਬਾਬਾ ਸਾਹਿਬ ਸਿੰਘ ਜੀ ਦੇ ਦਰਸ਼ਨ ਮੇਲੇ ਕੀਤੇ, ਫਿਰ ਨੌਰੰਗਾਬਾਦ ਪੁੱਜ ਗਏ। ਇਹ ਘਰੋਂ ਆ ਗਏ, ਘਰ ਵਾਲੀ ਤੇ ਉਹਨਾਂ ਦੀ ਮਾਤਾ ਜੀ ਵੀ ਪਿੱਛੋਂ ਡੇਰੇ ਹੀ ਆ ਰਹੀਆਂ ਸਨ। ਆਪ ਜੀ ਦਾ ਇਸ ਸਮੇਂ ਤੱਕ ਇੱਕ ਪੁੱਤਰ ਵੀ ਹੋ ਗਿਆ ਸੀ। ਜਸਵੰਤ ਸਿੰਘ ਜੀ ਦੀ ਸਿਮਰਨ ਤੇ ਸਾਧਨਾ ਵਿੱਚ ਬਿਰਤੀ ਪਰਪੱਕ ਹੋ ਕੇ ਇੱਕ ਅਹਿਲ ਚਟਾਨ ਵਾਂਗ ਮਹਾਨ ਸ਼ਕਤੀਵਾਨ ਮਹਾਂਪੁਰਖ ਬਣੇ। ਕਾਬਲ ਵਿੱਚ ਮਸਜਿਦ ਵਿੱਚ ਮਸਤ ਬੈਠੇ ਰਹਿਣ ਪਰ ਨਵਾਬ ਨੇ ਸਜ਼ਾ ਦੇਣ ਲਈ ਸੱਦਿਆ, ਪਰ ਉਹ ਇਤਨਾ ਪ੍ਰਭਾਵਿਤ ਹੋਇਆ ਕਿ ਅੱਗੋਂ ਮੂੰਹੋਂ ਲਫ਼ਜ਼ ਨਾ ਕੱਢ ਸਕਿਆ। ਇਹ ਕਾਬਲ ਤੇ ਪਿਸ਼ਾਵਰ ਅੰਦਰ ਇੱਕ ਮਸ਼ਹੂਰ ਕਥਾ ਸੀ ਕਿ ਬਾਬਾ ਖੁਦਾ ਸਿੰਘ ਜੀ ਨੇ ਕਿਹਾ ਕਿ ਮੈਂ ਖੁਦ ਖੁਦਾ ਹਾਂ। ਜਦੋਂ ਉਹਨਾਂ ਨੂੰ ਮਸਜਿਦ ਵਿੱਚੋਂ ਬਾਹਰ ਕੱਢਣ ਲੱਗੇ ਤਦ ਕੰਧਾਂ ਕੰਬਣ ਤੇ ਗਿਰਨ ਲੱਗੀਆਂ। ਕਾਜੀ ਨੇ ਪਿਛਲੇ ਗੁਨਾਹਾਂ ਦੀ ਤੋਬਾ ਕਰਕੇ ਪੁੱਲ ਦੀ ਖਮਾ ਮੰਗੀ। ਬਾਬਾ ਜੀ ਨੇ ਸਹਿਜ ਸੁਭਾਅ ਹੀ ਕਿਹਾ, ਨਵਾਬ ਸਾਹਿਬ, ਜੇਕਰ ਖੁਦਾ ਨੂੰ ਹਾਜ਼ਰ ਮੰਨੋ ਤਦ ਬਦੀ ਹੀ ਕਿਉਂ ਕਰੋ। ਜਦੋਂ ਤੁਹਾਡੀ ਨੀਅਤ ਅੰਦਰ ਦੁਆਤ ਤੇ ਬਦੀ ਹੁੰਦੀ ਹੈ ਤਦ ਖੁਦਾਵੰਦ ਦੀ ਕਰੋਪੀ ਨਾਜ਼ਲ ਹੋ ਜਾਂਦੀ ਹੈ। ਸ਼ਾਹ ਕਾਬਲ ਫਿਰ ਵੀ ਭਾਵ ਨਾ ਸਮਝਿਆ ਤੇ ਸਲਾਹਕਾਰਾਂ ਦੀ ਰਾਏ ਨਾਲ ਆਪ ਜੀ ਨੂੰ ਰੋਟੀ ਪਰ ਬੁਲਾ ਲਿਆ। ਉਹਨਾਂ ਦੀ ਮਨਸ਼ਾ ਸੀ ਕਿ ਇਹ ਜੋ ਆਪਣੇ ਆਪ ਨੂੰ ਖੁਦਾ ਸਿੰਘ ਆਖਦਾ ਹੈ ਤੇ ਆਪਣੇ ਨਾਲ ਦੋ ਆਦਮੀ ਲਈ ਫਿਰਦਾ ਹੈ ਜੋ ਉਸਦੇ ਯਾਰ ਸਦਾਉਂਦੇ ਹਨ, ਫਿਰ ਜੇਕਰ ਇਹ ਖਾਣ ਤੋਂ ਇਨਕਾਰ ਕਰੇ ਤਦ ਅਸੀਂ ਇਹ ਕਹਿ ਸਕਾਂਗੇ ਇਹ ਢੋਂਗੀ ਹੈ। ਖੁਦਾ ਸਮਦ੍ਰਿਸ਼ਟ ਹੈ, ਇਹ ਸਿੱਖ ਧਰਮ ਦਾ ਧਾਰਨੀ ਹੈ। ਇਸ ਜਮਾਤ ਦੇ ਵੱਡੇ ਸਤਿਗੁਰ ਨੇ ਸੁਣਿਆ ਹੈ ਕਿ ਮੱਕਾ ਸ਼ਰੀਫ ਨੂੰ ਫੇਰ ਕੇ ਦਿਖਾਇਆ ਸੀ ਤਾਂ ਫਿਰ ਤਮਾਮ ਮੱਕੇ ਦੇ ਲੋਕਾਂ ਦੀਆਂ ਬੁੱਧੀਆਂ ਹੀ ਫਿਰ ਗਈਆਂ ਤੇ ਦਿਲੋਂ ਇਤਨੇ ਮੁਤਾਸਰ ਹੋਏ ਕਿ ਇਹਨਾਂ ਆਪਣੀਆਂ ਅੱਖਾਂ ਸਾਵੇਂ ਸੱਚਮੁੱਚ ਹੀ ਮੱਕੇ ਦੇ ਰੁੱਖ ਨੂੰ ਹਰ ਪਾਸੇ ਫਿਰਦਿਆਂ ਤੱਕਿਆ ਸੀ। ਉਹੀ ਹਾਲ ਅੱਜ ਸਾਡਾ ਹੈ। ਇਹ ਸਿੱਖ ਪੀਰ ਨੇ ਸਾਡੇ ਪਰ ਪਤਾ ਨਹੀਂ ਕੀ ਅਸਰ ਪਾਇਆ ਹੈ। ਅਸੀਂ ਇਸ ਦੇ ਸਾਹਮਣੇ ਬੋਲ ਨਹੀਂ ਸਕੇ। ਸੋ ਇਹ ਸਾਡੇ ਜਾਲ ਅੰਦਰ ਫਸ ਗਿਆ ਹੈ ਤੇ ਸਾਡੀ ਰੋਟੀ ਕਬੂਲਣ ਕਰਕੇ ਅਸਲੋਂ ਉਹ ਉਲਝ ਗਿਆ ਹੈ। ਪਰ ਉਹ ਨਹੀਂ ਜਾਣਦੇ ਸਨ ਕਿ ਬਾਬਾ ਖੁਦਾ ਸਿੰਘ ਜੀ ਉਹਨਾਂ ਦੀ ਕੁਟਲ ਤੇ ਬੁਰੀ ਨੀਤ ਨੂੰ ਸਮਝ ਚੁੱਕੇ ਸਨ। ਉਹਨਾਂ ਨੇ ਇਹ ਬਿਲਕੁਲ ਹੀ ਨਹੀਂ ਕਿਹਾ ਕਿ ਉਹ ਰੋਟੀ ਨਹੀਂ ਖਾਣਗੇ, ਸਗੋਂ ਉਹ ਖੁਸ਼ੀ ਖੁਸ਼ੀ ਉਹਨਾਂ ਦੇ ਨਾਲ ਹੋ ਕੇ ਤੁਰੇ ਤੇ ਨਵਾਬ ਦੇ ਮਹਿਲ ਅੰਦਰ ਦਸਤਖਾਨੇ ਪਰ ਪੁੱਜ ਗਏ, ਜਿੱਥੇ ਨਵਾਬ ਵਜ਼ੀਰ ਤੇ ਹੋਰ ਵੱਡੇ ਅਹਿਲਕਾਰ ਤਮਾਸ਼ਾ ਤੱਕਣ ਹਿੱਤ ਬੈਠੇ ਹੋਏ ਸਨ। ਰੋਟੀ ਨਾਲ ਗਊ ਦਾ ਮਾਸ ਬਣਾਇਆ ਸੀ, ਜੋ ਕਿ ਜਾਣ ਬੁੱਝ ਕੇ ਰੱਖਿਆ ਸੀ ਕਿ ਖੁਦਾ ਲਈ ਤਾਂ ਹਰ ਮਜ਼ਹਬ ਇੱਕੋ ਜਿਹਾ ਹੀ ਹੈ। ਫਿਰ ਇਹ ਇਨਕਾਰ ਕਰਕੇ ਆਪ ਹੀ ਜਾਲ ਵਿੱਚ ਫਸ ਜਾਣਗੇ, ਪਰ ਅਸਲ ਵਿੱਚ ਆਪ ਹੀ ਸ਼ਿਕਾਰੀ ਸ਼ਿਕਾਰ ਬਣ ਗਿਆ। ਜਦੋਂ ਦਸਤਖਾਨੇ ਪਰ ਬੈਠੇ ਬਾਬਾ ਖੁਦਾ ਸਿੰਘ ਜੀ ਨੇ ਪਿਸ਼ਾਬ ਦੀ ਚੁੱਲੀ ਭਰ ਕੇ ਸਾਰੇ ਹੀ ਖਾਣੇ ਪਰ ਮਾਰ ਦਿੱਤੀ, ਇਹ ਤੱਕ ਕੇ ਸਾਰੇ ਹੀ ਤੋਬਾ ਤੋਬਾ ਕਰਕੇ ਉੱਠ ਬੈਠੇ। ਪਰ ਬਾਬਾ ਖੁਦਾ ਸਿੰਘ ਜੀ ਨੇ ਕਿਹਾ, ਮਨੁੱਖ ਦਾ ਲੋਟਾ ਸ਼ੁੱਧ ਪਰ ਖੁਦਾ ਦਾ ਲੋਟਾ ਪਲੀਤ, ਇਹ ਕਿਧਰੋਂ ਦੀ ਰੀਤ ਹੈ। ਸ਼ਾਹ ਕਾਬਲ ਨੇ ਫਿਰ ਵੀ ਹਿੰਮਤ ਕਰਕੇ ਉਸ ਬਰਤਨ ਉਪਰੋਂ ਕੱਪੜਾ ਉਤਾਰਿਆ ਜਿਸ ਵਿੱਚ ਗਊ ਮਾਸ ਤਿਆਰ ਕਰਕੇ ਆਇਆ ਸੀ, ਪਰ ਉਹ ਦੰਗ ਰਹਿ ਗਏ ਜਦੋਂ ਉਹਨਾਂ ਤੱਕਿਆ ਕਿ ਛੋਟੇ ਛੋਟੇ ਸੂਰ ਦੇ ਬੱਚੇ ਵਿੱਚੋਂ ਨਿਕਲ ਨਿਕਲ ਉਹਨਾਂ ਦੇ ਚੌਤਰਫੇ ਫਿਰ ਰਹੇ ਸਨ। ਤੋਬਾ ਕਰਕੇ ਸਭ ਨੇ ਹੀ ਬਾਬਾ ਜੀ ਪਾਸੋਂ ਖਮਾ ਮੰਗੀ, ਪਰ ਨਾਲ ਹੀ ਇਹ ਸ਼ੰਕਾ ਵੀ ਕੀਤੀ ਕਿ ਖੁਦਾ ਦੀ ਨਜ਼ਰ ਵਿੱਚ ਜਦੋਂ ਦਵੈਤ ਹੈ ਹੀ ਨਹੀਂ ਤਦ ਇਹ ਤਮਾਸ਼ਾ ਕਿਉਂ ਹੋਇਆ। ਬਾਬਾ ਜੀ ਨੇ ਫਰਮਾਇਆ, ਖਾਨ ਬਾਦਸ਼ਾਹ, ਇਹ ਸਭ ਤੁਹਾਡੀ ਆਪਣੀ ਦ੍ਰਿਸ਼ਟੀ ਦਾ ਚੱਕਰ ਹੈ। ਖੁਦਾ ਤਾਂ ਇੱਕ ਨਿਰਮਲ ਪਾਕ ਸ਼ੀਸ਼ੇਵਤ ਹੈ, ਜਿਸ ਦੀ ਦ੍ਰਿਸ਼ਟੀ ਨਾਲ ਤੇ ਜਿਹੋ ਜਿਹਾ ਮੂੰਹ ਕਰਕੇ ਤੱਕੋਗੇ ਵੈਸਾ ਹੀ ਮੂੰਹ ਅੱਗੋਂ ਦਿਸੇਗਾ। ਤੁਸਾਂ ਮਨ ਵਿੱਚ ਦੁਐਸ਼ ਰੱਖ ਕੇ ਕੋਈ ਦੁਐਤ ਭਾਵ ਦਾ ਕਰਮ ਕੀਤਾ, ਖੁਦਾਵੰਤ ਦੀ ਕੁਦਰਤ ਨੇ ਉਸਦਾ ਉਲਟਾ ਅਸਰ ਤੁਹਾਡੀ ਹੀ ਦ੍ਰਿਸ਼ਟੀ ਦੇ ਅਨੁਸਾਰ ਕਰ ਦਿੱਤਾ। ਉਹ ਇੱਕ ਦ੍ਰਿਸ਼ਟ ਕਰਕੇ ਹੀ ਸੰਸਾਰ ਨੂੰ ਤੱਕਦਾ ਹੈ, ਪਰ ਦੁਬਦਾ ਭਾਵ ਤੇ ਦੁਐਤ ਦ੍ਰਿਸ਼ਟੀ ਵਾਲੇ ਆਪਣੇ ਧਰਮ ਅਨੁਸਾਰ ਉਸਨੂੰ ਢਾਲਣ ਦਾ ਯਤਨ ਕਰਦੇ ਹਨ। ਇਹੀ ਉਹਨਾਂ ਦੇ ਮੁੱਖ ਆਦਰਸ਼ ਤੇ ਅਦਵੈਤਵਾਦੀ ਖੁਦਾ ਦੀ ਪ੍ਰਸਤਸ਼ ਤੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਹੈ। ਸੋ ਇਹ ਸਜ਼ਾ ਤੇ ਦੁੱਖ ਖੁਦਾ ਨੇ ਨਹੀਂ ਦਿੱਤਾ, ਤੁਸੀਂ ਖੁਦ ਹੀ ਆਪਣੇ ਹੀ ਖਰੀਦਿਆ ਹੈ। ਤੁਸੀਂ ਖੁਦਾ ਨੂੰ ਹੀ ਸਰਬ ਸਾਂਝਾ ਨਹੀਂ ਸਗੋਂ ਆਪਣੇ ਹੀ ਘਰ ਦਾ ਇੱਕ ਫਰਜ਼ ਸਮਝਿਆ ਹੈ, ਜੋ ਕਿ ਗਲਤ ਵੀ ਹੈ ਤੇ ਬੁਰਾ ਵੀ। ਜੇਕਰ ਖੁਦਾ ਵੀ ਇੱਕ ਪੱਖ ਤੇ ਇੱਕ ਦੁਐਤ ਦ੍ਰਿਸ਼ਟੀ ਵਾਲਾ ਹੋ ਜਾਵੇ ਤਦ ਸੰਸਾਰ ਦੀ ਤਬਾਹੀ ਤੇ ਬਰਬਾਦੀ ਹੋਵੇਗੀ, ਜੋ ਉਸਦੀ ਹੀ ਰਚਨਾ ਦੇ ਬਣਤਰ ਤੇ ਬਣਤਰ ਦੇ ਵਿਰੁੱਧ ਹੈ। ਇਹ ਗਊ ਸੂਰਾਂ ਤੇ ਵਿਟੰਡੇ ਤੁਸੀਂ ਆਪ ਖੜੇ ਕੀਤੇ ਹਨ, ਫਿਰ ਇਸ ਦੁਬਿਧਾ ਦਾ ਫਲ ਵੀ ਤੁਸੀਂ ਹੀ ਖਾਓ। ਜਰਾ ਮਨੁੱਖ ਦੀ ਰਚਨਾ ਵੱਲ ਤੱਕੋ, ਜਿੱਥੇ ਤੇ ਜਿਸ ਵੀ ਵਾਤਾਵਰਣ ਵਿੱਚ ਉਹ ਪੈਦਾ ਹੋਇਆ ਹੈ ਉਸੇ ਹੀ ਕਿਸਮ ਦੀ ਪੂਜਾ, ਨਿਸ਼ਚਾ ਤੇ ਫਿਰ ਖੁਰਾਕ ਤੇ ਬਸਤਰ ਆਦਿ ਉਸਨੇ ਧਾਰਨ ਕਰ ਲਏ ਹਨ। ਦੇਸ਼ ਤੇ ਕਾਲ ਹੀ ਹਰ ਸਮੇਂ ਮਨੁੱਖਤਾ ਨੂੰ ਵੱਖਰੇ ਵੱਖਰੇ ਕਰਦਾ ਹੈ। ਜੋ ਆਦਮੀ ਇਸ ਦੇਸ਼ ਕਾਲ ਦੀਆਂ ਹੱਦਾਂ ਤੋਂ ਪਰੇ ਹੋ ਕੇ ਇੱਕ ਖੁਦਾ, ਇੱਕ ਮਨੁੱਖ ਦੀ ਦ੍ਰਿਸ਼ਟੀ ਪੈਦਾ ਕਰ ਲੈਂਦਾ ਹੈ, ਉਸ ਲਈ ਬਾਹਰਲੇ ਧਰਮ ਤੇ ਕੌਮਾਂ ਦੀਆਂ ਬਨਾਵਟਾਂ ਇੱਕ ਨਾਮ ਮਾਤਰ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਕਾਬਲ ਤੇ ਕੰਧਾਰ, ਪਿਸ਼ਾਵਰ ਤੇ ਫਿਰ ਪੰਜਾਬ ਅੰਦਰ ਬਾਬਾ ਖੁਦਾ ਸਿੰਘ ਜੀ ਦਾ ਸਿੱਕਾ ਸੀ। ਆਪਣੇ ਜੀਵਨ ਪਰ ਇਸ ਦਰਬਾਰ ਦੀਆਂ ਅਮਰ ਜੋਤਾਂ ਨੂੰ ਰੋਸ਼ਨ ਤੇ ਸੁਰਜੀਤ ਰੱਖਿਆ। ਆਖਰ ਅੰਗਰੇਜ਼ ਦੀ ਬਦਦ੍ਰਿਸ਼ਟੀ ਕਰਕੇ ਆਪ ਜੀ ਦਾ ਡੇਰਾ ਲਾਹੌਰ ਰਿਹਾ ਹੈ, ਉੱਥੇ ਹੀ ਜੋਤੀ ਅੰਦਰ ਜੋਤ ਸਮਾ ਗਏ। ਇਸੇ ਤਰ੍ਹਾਂ ਬਾਬਾ ਮਹਾਰਾਜ ਸਿੰਘ ਜੈਸਾ ਮਹਾਨ ਦੇਸ਼ ਭਗਤ ਸ਼ਹੀਦ, ਬਾਬਾ ਬਿਕਰਮ ਸਿੰਘ ਸਪੁੱਤਰ ਬਾਬਾ ਸਾਹਿਬ ਸਿੰਘ ਜੀ ਜੈਸੇ ਬਹਾਦਰ ਜਰਨੈਲ ਪੈਦਾ ਕੀਤੇ ਸਨ, ਜੋ ਸਿੱਖ ਇਤਿਹਾਸ ਤੇ ਪੰਜਾਬ ਦੀ ਸਿਆਸੀ ਦੁਨੀਆ ਅੰਦਰ ਅਮਰ ਹੈਸੀਅਤ ਰੱਖਦੇ ਹਨ। ਇਸ ਤੋਂ ਬਿਨਾਂ ਬਾਬਾ ਮਹਿਤਾਬ ਸਿੰਘ, ਬਾਬਾ ਪਤਾਸ਼ਾ ਸਿੰਘ, ਛੋਟੇ ਬਾਬਾ ਬੀਰ ਸਿੰਘ, ਬਾਬਾ ਟੇਕ ਸਿੰਘ ਜੀ ਜਾਂ ਐਸੇ ਮਹਾਂਪੁਰਖ ਜਿਨ੍ਹਾਂ ਤੋਂ ਵਰੋਸਾਏ ਹੋਏ ਸਨ, ਜਿਨ੍ਹਾਂ ਨੇ ਆਪਣੇ ਆਪਣੇ ਹਲਕਿਆਂ ਅੰਦਰ ਗੁਰੂ ਨਾਨਕ ਮਹਾਰਾਜ ਦੇ ਨਾਮ ਦੀ ਮਹਾਨ ਜੋਤੀ ਪ੍ਰਦੀਪਤ ਕੀਤੀ। ਇਨ੍ਹਾਂ ਸਭ ਪੁਰਸ਼ਾਂ ਤੋਂ ਬਿਨਾਂ ਸਿੱਖ ਸਾਹਿਬ ਮਹਾਰਾਜਾ ਰਣਜੀਤ ਸਿੰਘ, ਸੰਧਾਵਾਲੀਏ ਸਰਦਾਰ, ਮਜੀਠੀਏ ਸਰਦਾਰ, ਜੱਲੇ ਵਾਲੇ ਸਰਦਾਰ ਤੇ ਫੁਲਕੀਆਂ ਰਿਆਸਤ, ਰਾੜੇ ਵਾਲੇ ਮਾਲਵੇ ਦੇ ਸਰਦਾਰ ਤੇ ਹੋਰ ਵੱਡੇ ਵੱਡੇ ਸਰਦਾਰਾਂ ਨੇ ਅੰਮ੍ਰਿਤਪਾਨ ਆਪ ਤੋਂ ਕਰਕੇ ਹੀ ਇੱਕ ਲੜੀ ਅੰਦਰ ਸਾਰੀ ਕੌਮ ਨੂੰ ਪਰੋਤਾ ਸੀ। ਹੈਜਾ ਰੋਕਿਆ, ਹੈਜਾ ਰੋਕਿਆ। ਇੱਕ ਵਾਰੀ ਪਾਣੀ ਖਰਾਬ ਹੋਣ ਕਾਰਨ ਹੈਜਾ ਫੈਲ ਗਿਆ। ਸਰਕਾਰੀ ਤੌਰ ਪਰ ਇਸ ਵਬਾ ਦਾ ਕੋਈ ਇਲਾਜ ਉਸ ਸਮੇਂ ਹੈ ਹੀ ਨਹੀਂ ਸੀ। ਲੋਕ ਇਸ ਨੂੰ ਤੇ ਪਲੇਗ ਨੂੰ ਰੱਬ ਦੀ ਮਾਰ ਹੀ ਜਾਣ ਕੇ ਸਿਰ ਮੱਥੇ ਪਰ ਚੱਲਦੇ ਸਨ। ਇਹ ਬਿਮਾਰੀ ਜਿੱਥੇ ਪੈ ਜਾਏ ਨਗਰ ਤੇ ਸ਼ਹਿਰ ਬਰਬਾਦ ਹੋ ਜਾਂਦੇ ਹਨ। ਮਾਝੇ ਅੰਦਰ ਇਹ ਵਬਾ ਹੱਦੋਂ ਵੱਧ ਗਈ। ਜਦੋਂ ਹਕੀਮ ਤੇ ਵੈਦਾਂ ਦੇ ਵਸੋਂ ਬਾਹਰ ਹੋ ਗਈ, ਤਦ ਲੋਕ ਬੋੜੀ ਕਰਨ ਹਿਤ ਬਾਬਾ ਬੀਰ ਸਿੰਘ ਜੀ ਪਾਸ ਆਏ। ਆਪ ਜੀ ਨੇ ਡੇਰੇ ਅੰਦਰ ਵੈਦ ਨਾਲ ਸਲਾਹ ਕਰਕੇ ਇੱਕ ਖੂਹ ਅੰਦਰ ਬਹੁਤ ਸਾਰਾ ਚੂਨਾ ਪੁਆ ਦਿੱਤਾ ਤੇ ਫਿਰ ਸੰਗਤ ਨੂੰ ਹੁਕਮ ਦਿੱਤਾ ਕਿ ਜੋ ਵੀ ਆਦਮੀ ਜਾਂ ਨਗਰ ਵਾਸੀ ਇਸ ਜਲ ਨੂੰ ਪੀਵੇਗਾ ਉਹ ਬਿਮਾਰੀ ਤੋਂ ਬਚ ਜਾਏਗਾ। ਇਹ ਖੂਹ ਬਹੁਤ ਹੀ ਵੱਡਾ ਤੇ ਡੂੰਘਾ ਸੀ। ਇਸ ਦਾ ਪਾਣੀ ਇੱਕ ਤਰ੍ਹਾਂ ਲੋਕਾਂ ਲਈ ਅਮੋਲਕ ਬਣ ਗਿਆ। ਰੋਜ਼ ਹੀ ਸੈਂਕੜੇ ਲੋਕ, ਜਿਨ੍ਹਾਂ ਵਿੱਚ ਮਾਝੇ ਤੇ ਮਾਲਵੇ ਦੁਆਬੇ ਦੇ ਲੋਕ ਸਨ, ਘਰੋਂ ਕੜੇ, ਗਾਗਰਾਂ ਤੇ ਮਸ਼ਕਾਂ ਭਰ ਕੇ ਨਗਰਾਂ ਨੂੰ ਲੈ ਜਾਂਦੇ ਸਨ। ਇਸ ਪਾਣੀ ਨੂੰ ਇਹ ਵਰ ਹੋ ਗਿਆ ਕਿ ਜਿਸ ਖੂਹ ਵਿੱਚ ਇਹ ਪਾਣੀ ਪੈ ਗਿਆ ਉਸ ਦਾ ਜਲ ਵੀ ਇਸ ਦੋਖ ਤੋਂ ਰਹਿਤ ਹੋ ਗਿਆ। ਹਰ ਨਗਰ ਤੇ ਹਰ ਘਰ ਉਸ ਸਮੇਂ ਸੋਗਵਾਰ ਸੀ। ਹਰ ਪਾਸੇ ਮੁਰਦਹਾਨੀ ਛਾਈ ਹੋਈ ਸੀ। ਜਦੋਂ ਕਿ ਬਾਬਾ ਜੀ ਦਾ ਇਹ ਪਰਉਪਕਾਰੀ ਕਰਤੱਵ ਲੋਕਾਂ ਪਰ ਪ੍ਰਗਟ ਹੋਇਆ, ਸੋ ਇਸ ਮਹਾਨ ਕਿਰਪਾ ਦ੍ਰਿਸ਼ਟੀ ਤੇ ਬਖਸ਼ਿਸ਼ ਨੇ ਮਾਝੇ ਦੇਸ਼ ਨੂੰ ਨੱਥ ਪਾ ਦਿੱਤੀ। ਸਭ ਦੀ ਹੈਂਕੜ ਤੇ ਵੱਡਪਣ ਇੱਕ ਪਾਣੀ ਦੀ ਚੁੱਲੀ ਨੇ ਗਵਾ ਦਿੱਤਾ। ਹਰ ਨਗਰ ਅੰਦਰ ਜਿੱਥੇ ਇਹ ਪਾਣੀ ਜਾਂਦਾ ਜਾਂ ਜਿਧਰੋਂ ਦੀ ਇਹ ਚੁੱਲੀ ਵੀ ਪਾਣੀ ਲੰਘਦਾ ਸੀ, ਬਾਬੇ ਦਾ ਸਤਿਕਾਰ ਤੇ ਸ਼ਰਧਾ ਉਸੇ ਰਾਹ ਫੈਲਦੀ ਤੇ ਵੱਧਦੀ ਤੁਰੀ ਜਾਂਦੀ ਸੀ। ਇਸ ਕਰਤੱਵ ਨੇ ਇੱਕ ਮਹਾਤਮਾ ਤੋਂ ਬਿਨਾਂ ਆਪ ਨੂੰ ਲੋਕਦਰਦੀ, ਸਤਵਾਦੀ ਤੇ ਮਨੁੱਖਤਾ ਦਾ ਮਹਿਰਮ ਤੇ ਮਸੀਹਾ ਬਣਾ ਦਿੱਤਾ। ਆਪ ਤੋਂ ਜਦੋਂ ਕਿਸੇ ਨੇ ਇਹ ਪੁੱਛਿਆ ਕਿ ਇਹ ਕੀ ਕੌਤਕ ਹੈ, ਤਦ ਫਰਮਾਇਆ, ਭਾਈ ਗਿਆਨੀ ਪੱਥਰ ਤੇ ਨਹੀਂ, ਇਹ ਲੋਕਾਂ ਦੇ ਦਰਦ ਤੇ ਪੀੜਾ ਤੋਂ ਵੱਖਰਾ ਨਹੀਂ ਰਹਿ ਸਕਦਾ। ਜੋ ਆਦਮੀ ਇਹ ਅਨੁਭਵ ਨਹੀਂ ਕਰਦਾ ਕਿ ਮਨੁੱਖ ਮਾਤਰ ਦੀ ਪੀੜਾ ਉਸਦੀ ਆਪਣੀ ਹੈ ਤੇ ਹਰ ਦਿਲ ਅੰਦਰ ਉੱਠ ਰਹੀ ਚੀਜ਼ ਉਸੇ ਦੀ ਆਤਮਾ ਵਿੱਚੋਂ ਨਿਕਲੀ ਹੋਈ ਭੀੜ ਹੈ, ਉਹ ਗਿਆਨੀ ਨਹੀਂ ਸਗੋਂ ਕੇਵਲ ਅਖਰੀ ਗਿਆਨ ਦੀ ਦੀਵਾਰ ਨੇ ਵਾਹਿਗੁਰੂ ਦੀ ਅਸਲ ਦੁਨੀਆਂ ਤੇ ਉਸਦੀ ਪ੍ਰਤੱਖ ਜੋਤੀ ਦੇ ਦੀਵਾਰ ਤੋਂ ਦੂਰ ਤੇ ਵਾਂਝੇ ਕਰ ਦਿੱਤਾ ਹੈ। ਇਸ ਗੱਲ ਪਿੱਛੋਂ ਲੋਕ ਬਾਬਾ ਜੀ ਦਾ ਫੁਰਮਾਨ ਰੱਬੀ ਹੁਕਮ ਵਰਗਾ ਹੀ ਮੰਨਦੇ ਸਨ। ਰਾਜ ਲੰਗਰ ਜਾਂ ਗੁਰੂ ਦਾ ਲੰਗਰ, ਉੱਪਰ ਜ਼ਿਕਰ ਆ ਚੁੱਕਿਆ ਹੈ ਕਿ ਬਾਬਾ ਸਾਹਿਬ ਸਿੰਘ ਜੀ ਨੇ ਮਹਾਨ ਕਿਰਪਾ ਕਰਕੇ ਆਪਣੀ ਸੱਤਾ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਜੋੜਿਆ ਸੀ, ਜਿਸ ਕਰਕੇ ਛੋਟੀਆਂ ਮੋਟੀਆਂ ਵਿਰੋਧੀ ਸ਼ਕਤੀਆਂ ਵੈਸੇ ਹੀ ਕਮਜ਼ੋਰ ਹੋ ਗਈਆਂ ਸਨ। ਇਹੀ ਕਾਰਨ ਹੈ ਕਿ ਮਹਾਰਾਜ ਇਸ ਗੱਦੀ ਤੇ ਦਰ ਤੋਂ ਸਦਾ ਹੀ ਕੁਰਬਾਨ ਜਾਂਦਾ ਸੀ। ਸੋ ਉਹ ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਦੇ ਪਿੱਛੋਂ ਇੱਥੇ ਡੇਰੇ ਦਰਸ਼ਨ ਲਈ ਆਈ ਸਾਰੀ ਹੀ ਫੌਜ ਤੇ ਅਮਲੇ ਨੇ ਪ੍ਰਸ਼ਾਦ ਲੰਗਰ ਵਿੱਚ ਛਕਿਆ। ਮਹਾਰਾਜ ਨੇ ਪਤਾ ਕੀਤਾ ਕਿ ਇਹ ਸੈਂਕੜੇ ਮਣ ਅਨਾਜ ਕਿੱਥੋਂ ਆਉਂਦਾ ਹੈ। ਲੋਕਾਂ ਕਿਹਾ, ਇਹ ਲੋਕ ਆਪੇ ਹੀ ਨਗਰਾਂ ਤੋਂ ਦੇ ਜਾਂਦੇ ਹਨ, ਬਾਬਾ ਜੀ ਉਗਰਾਹੀ ਨਹੀਂ ਕਰਦੇ, ਇਹ ਕਿਸੇ ਕੋਲੋਂ ਕੋਈ ਵੀ ਚੀਜ਼ ਮੰਗ ਕੇ ਨਹੀਂ ਲੈਂਦੇ, ਸਗੋਂ ਲਾਂਗਰੀ ਤੇ ਕੁਠਾਰੀ ਨੂੰ ਇਹ ਆਗਿਆ ਹੈ ਕਿ ਇਹ ਉਹ ਕਿਸੇ ਵੀ ਪਾਸ ਜਾ ਕਰ ਜ਼ਾਹਰ ਨਹੀਂ ਕਰਨਗੇ ਕਿ ਉਹਨਾਂ ਪਾਸ ਕਿੰਨਾ ਕੁ ਮਾਲ ਸਾਮਾਨ ਹੈ। ਲਾਂਗਰੀ ਕਦੇ ਵਰਤਾਣੋ ਤੇ ਕੁਠਾਰੀ ਦਰ ਆਇਆ ਨੂੰ ਸਾਮਾਨ ਦੇਣ ਤੋਂ ਇਨਕਾਰ ਨਹੀਂ ਕਰਨਗੇ। ਇਹ ਸੱਚੀ ਗੱਲ ਹੈ ਕਿ ਕਦੇ ਵੀ ਐਸਾ ਸਮਾਂ ਨਹੀਂ ਆਇਆ ਕਿ ਲੰਗਰ ਵਿੱਚ ਅਨਾਜ ਤੇ ਕੁਠਾਰ ਵਿੱਚ ਕਪੜਾ, ਮਾਲ ਤੇ ਧਨ ਦੀ ਕੋਈ ਘਾਟ ਆਈ ਹੋਵੇ। ਇਹ ਸਾਰੀ ਗੱਲ ਮਹਾਰਾਜ ਲਈ ਹੈਰਾਨੀ ਵਾਲੀ ਸੀ ਕਿ ਇਸ ਤਰ੍ਹਾਂ ਤਾਂ ਰਾਜ ਦਰਬਾਰ ਵੀ ਲੰਗਰ ਤੇ ਗੋਦਾਮ ਲੋਕਾਂ ਨੂੰ ਲੁਟਾ ਨਹੀਂ ਸਕਦਾ। ਫਿਰ ਆਖਰ ਇਹ ਇੱਕ ਸੰਤ ਦਾ ਹੀ ਭੰਡਾਰ ਹੈ ਜੋ ਦਰਸ਼ਨ ਸਮੇਂ ਮਹਾਰਾਜਾ ਨੇ ਪ੍ਰਾਰਥਨਾ ਕੀਤੀ, ਬਾਬਾ ਜੀ ਹਜ਼ਾਰਾਂ ਮਣ ਕਣਕ ਤੇ ਅਨਾਜ, ਦਾਲਾਂ ਤੇ ਸਬਜ਼ੀ ਦਾ ਖਰਚ ਹੈ, फिर आमदन का पक्का कोई रहा नहीं, एक किवें ते कदों तक चलदा रह सकदा है। बाबा जी ने कहा, महाराज यह फकीर दा लंगर है, जदों तक चलदा है चलदा है, नहीं होवेगा बंद हो जाएगा। इस दे चलन नाल साड़ी इज्जत ते बंद होण नाल कोई भी बेइज्जती नहीं, कोई दे जांदा है ते कोई खा जांदा है, साड़ी तां सेवा ते संभाल ही है, सानू इस काम विच ढिल नहीं करनी चाहिदी। महाराजे ने कहा, ऐसा शाही खर्च खजाना भी हर समय शायद बर्दाश्त ना करे, फिर आप तो कदों तक चलेगा, सो हुकम करो तद इस लंगर दे नाम कोई वड्डी जागीर ते पक्की आमदन दा साधन लगा दिया, ताकि तुहाडी दिमागी चिंता हट जाए ते ए लंगर भी सदीवी तौर पर चलदा रवे। बाबा जी फिर मुस्कुराए ते फरमाया, राजन ए गुरु का लंगर है, पहरे पर एक फकीर खड़ा है, इत्थे दे जान वालियां दा कोई एहसान नहीं ते खा जान वालियां पर कोई पहर नहीं, साडे पर खान हार दे देन हार दोहां ही पक्खां दा कोई असर नहीं, असी हर तरह निश्चिंत ते निर्लेप हां, सानू कोई लाग लपेट नहीं है, कोई चिंता पह जां फिर कोई खास लगाओ किसी नाल करन दी लोड़ नहीं है। सरकारी रसदां लगण नाल पहला साडा स्वयमान ते आत्म उच्चता ही नीवी ते मलीन हो जाएगी। आज एह लंगर केवल गुरु आधारित है, गुरु प्रायण है ते छक्कण हार दे देन हार दोवे ही इसे गल करके इत्थे सुखी हन कि उना पर कोई जरा बंदश नहीं, पर जेकर सरकारी खजाने दा माल आया नाल ही सपुरदार पहरेदार हिसाबदार लहनेदार ते चौकीदार आ जाणगे, साथों ता पटवारी ते मेहनताने ते पत्ते ही नहीं भरे जाने, नहीं ओ जो करनगे अपनी आत्मा ही दुख मन्नेगी, फिर दसो असा एक कलेश खड़ा कर लिया के ना। मनुख दिया दुनियावी टेकां ते आसरे किन्ने पक्के ते मजबूत क्यों ना होन, ओ आखर नू समय सिर कमजोर बोधियां ते बेअसर होके नुकसान दी साबत हुंदियां हन। दाता ता ओ है जिस दी दात रोज वदे ते उस अंदर कोई शक्ति काट ते ऊन ना कढ़ सके, जिस दा पंडार सदा दोन सुआया रहे, जिस दे खजाने ज्यों ज्यों वर्तिये त्यों त्यों होर वधदे जान, असी ता उस धर्म दाते ते शरण हां, एह लंगर उसे ही गुरु दा है, फिर उसनु राजे दा लंगर बनाइए, एह असी करना नहीं। जो जागीर दे देन पिछों जाके गदियां लई तलवारां ते शक्तियां दी वरतों करवाउंदी है, ऐसी जागीर ते सरमाए नालों साधु दा विरक्त रहना करोड़ दर्जे चंगा है। असल विच फकीर दा आधार इक मात्र आत्म चिंतन ते वाहिगुरु जी दी प्रेम भक्ति है, पर ए जागीरां दे प्राप्त करन पिछों ओह तप साधना ते त्याग दे मार्ग तों प्रेरे चला जाएगा। असल विच फकीर नू सच कह सकन ते राजे नू ताड़ना करन दा अधिकार है, पर जदों ओ जागीरदार है फिर सच कौन कहेगा, जदों के ओ जानदा है सच कहन पिछों ए मंग दे टुकड़े बंद हो जानगे, सो जागीर दा टुकड़ा मुंह अंदर पै के सच कहन वल्लों मुंह बंद हो गया समझो। सच दी मौत मंग दे टुकड़े हेठां दबके हो सकती है, ऐ उसे तरह है जिवे कोई शांत महासागर दा वसनीक अग्नि कुंड विच छलांग लगा के शांति नू लभदा फिरे। इस गल ने राज दरबार नू इस दर दे होर श्रद्धालु ते इस डेरे नू एक महान प्रबल शक्ति सत्ता बना दिता, पर नाल ही अंग्रेज जो कि सतलजों पार बैठा सी घबरा गया कि ए शक्ति किसी तरह किली नहीं जा सकदी। बाबा जी दी दीर्घ दृष्ट तक रही सी कि राज सत्ता आखर शक्तिहीन हो के मरनो पहला हर नेकी ते सत शक्ति नू तबाह कर देंदी है, सो ए भी हो सकदा सी कि राजगर्दी दा शिकार आप जी दे आप दे होर साथी भी हो जान। पंजाब विच जुग गर्दी। पंजाब विच जुग गर्दी। महाराजा रणजीत सिंह ने अपने जीवन दे दिना अंदर ही राज नू कमजोर हुंदे तक लिया सी। रोपड़ दा समझौता इस गल दी स्पष्ट सूचना देंदा है कि गोरे शाही दी वध रही सत्ता तो महाराज नाराज हो चुका सी। ए मशहूर है कि महाराजे ने गवर्नर जनरल हिंद नू उना दे राज दियां सरहदां पर लाल लकीर तक के एह क्या सी? ओ दिन दूर नहीं जदों के एह लाल लकीर सारे ही पारक पर फिर के रहेगी। सो महाराजा खड़ग सिंह खत्म कीते, कंवर नोनिहाल सिंह जो इस खानदान का सब तो रोशन सितारा ते अंग्रेज की सत्ता का जानी दुश्मन सी, छत पुट सुट के जख्मी किया गया ते फिर वट्टे मार मार के आखरी तौर पर खत्म कर दिता गया। अंग्रेज की कैरी अख हर दम इस छोटे जहे सुतंत्र ते आखरी राष्ट्र नू जो बहादुर सुचेत ते दुश्मन लई हवा सी खत्म करन हित हर समय व्यूंता बना रही सी। उपर महाराजा शेर सिंह ते वजीर तिहान सिंह नू मार के संधा वालिया ने मन दी सिक पूरी कीती। मासूम महाराजा दलीप सिंह शाही खून दा तिलक दे के तखत पर बिठाया। उपर डोगरे शाही लुटेरिया ने फिर सिर चुकिया। इना ने महाराजा रणजीत सिंह दी वसीयत अनुसार तिहान सिंह दी जगह उसते पुत्र हीरा सिंह नू वड्डा वजीर बना लिया। ए एक ऐसी सियासी भुल सी जो कोई भी राजनीतक परवान ना करदा। पर संधा वालिया नू ए पता नहीं लगा कि इना दी मौत पर दस्तखत हो रहे सन। छेती ही इना नू ए एहसास हो गया राज दरबार वालों हर शरीफ आदमी ते हर वड्डे परिवार दी इज्जत खतरे विच पै गई। आखर नू कोई दाने ते सर करदा सिख जिना विच ज्ञानी गुरमुख सिंह जैसे महान विद्वान सन इस हुल्लड़गर्दी ते शक्ति दा शिकार होए ते इना नू एक मुसलमान पास वेच के इना दियां जाना अजाब देके कढ़ियां गईयां। इधर बाबा बीर सिंह जी अपने डेरे अंदर बैठे पूरी गहू नाल राज दरबार दी हर कारवाई नू तक रहे सन। अंदरलियां कमजोरियां राज अंदर सियासियां दी काट ते सुजान पुरुषां दा निराश होके घर जा बैठना इस गल दे चिन्ह सन कि यह राज आखरी स्वासां पर है। बाबा बीर सिंह जी ए जानते सन कि राज दे अंतले दिन कितने बुरे ते भयानक हुंदे हन। ओ सामे आउण वाली हर शक्ति बारे भुलेखे खा के उस विरुद्ध शाही सत्ता वरतदा है। जुग गर्दी समय सत अस्त नहीं सगों कूड ते झूठ दा कुश्त ते कपट छल नाल सत खत्म करन दा यतन हुंदा है। राज दे मोडी अपने हथों सत्ता जांदी तक के देश नू जंग ते बद अमनी तबाही खून खराबे ते घरेलू जंग दी पट्टी विच चोक दिंदे हन। उना दी पावन आत्मा एह बर्दाश्त नहीं कर दी सी कि उना दिया अखां सामे हर इज्जतदार मनुख बेपत ते जलील होके रहे। फिर सत दा प्रकाश ते झूठ दा मुकाबला असी नहीं करांगे तद होर कौन करेगा। आपने सुनिया कि उन्ने साहिब दे साहिबजादे कैद करके उन्हां दी जायदाद जब्त करन दा उपराला हो रहा है। सो जदों आप जी जदों कंवर नोनिहाल सिंह जी दा अफसोस करन लाहौर गए तद महाराणी चंद कौर ते होर रणवास दियां महाराणियां ते दरबार ते मोडियां ने कारपेट अगे रखी तद आप जी ने कहा सी, महाराणी जी असी कंवर दा अफसोस करन आए हां क्योंकि ओह डूब रही किश्ती दा एक मात्र आखरी सहारा सी। हुण होर कोई भी सहारा नहीं है। फिर इस तरह हुण एह राज चल रहा है जिथे किसी भी गरीब दी कोई आवाज नहीं है। जो राज सच दी पन्हा ते बदी दा खात्मा करन विच समर्थ नहीं ओह राज जो बल दा सुहागा जोड़ के खत्म करना चाहिदा है। ਇਹ ਗੱਲ ਆਪਨੇ ਇਤਨੇ ਜਲਾਲ ਵਿੱਚ ਆ ਕੇ ਕਹੀ ਸੀ ਕਿ ਰਾਜ ਦਰਬਾਰ ਵਿੱਚ ਸੰਨਾਟਾ ਛਾ ਗਿਆ। ਹਰ ਇੱਕ ਪਾਸੇ ਇਹ ਆਮ ਅਫਵਾਹ ਤੇ ਚਰਚਾ ਸੀ ਕਿ ਜਿਸ ਰਾਜ ਨੂੰ ਬਾਬਾ ਸਾਹਿਬ ਸਿੰਘ ਨੇ ਵਰਦਾਨ ਦੇ ਕੇ ਆਰੰਭ ਕੀਤਾ ਸੀ ਉਹ ਉਸੇ ਹੀ ਦਰਬਾਰ ਦੇ ਸ਼ਰਾਪ ਨਾਲ ਅੰਤ ਹੋਣ ਲਈ ਜਾ ਰਿਹਾ ਹੈ। ਹੁਣ ਕਿਸੇ ਦਮ ਦਾ ਹੀ ਪ੍ਰਾਹੁਣਾ ਹੈ। ਅਸੀਂ ਉੱਪਰ ਦੱਸ ਆਏ ਹਾਂ ਕਿ ਇਸ ਸਮੇਂ ਪਿੱਛੋਂ ਹੀ ਮਹਾਰਾਜਾ ਸ਼ੇਰ ਸਿੰਘ ਤੇ ਧਿਆਨ ਸਿੰਘ ਦਾ ਖੂਨੀ ਕਾਂਡ ਵਰਤਿਆ ਸੀ। ਰਾਜ ਸੱਤਾ ਜਿਉਂ ਦੀ ਤਿਉਂ ਫਿਰ ਉਸ ਗਰੋਹ ਦੇ ਹੱਥ ਸੀ ਜਿਸ ਦਾ ਆਗੂ ਧਿਆਨ ਸਿਉਂ ਸੀ। ਹੀਰਾ ਸਿਉਂ ਦੇ ਵਿਰੁੱਧ ਰਾਜ ਦਾ ਬਹੁਤ ਵੱਡਾ ਧੜਾ ਸੀ ਤੇ ਰਾਜਾ ਜੰਮੂ ਜੋ ਸਤਲੁਜੋਂ ਪਾਰ ਦੀਆਂ ਲੜਾਈਆਂ ਸਮੇਂ ਹੀ ਜੰਮੂ ਨੂੰ ਖਰੀਦ ਬੈਠਾ ਸੀ ਵੀ ਹੀਰਾ ਸਿਉਂ ਦਾ ਪੱਖੀ ਨਹੀਂ ਸੀ। ਪਰ ਫੌਜਾਂ ਨੂੰ ਕਾਬੂ ਕਰਨ ਵਿੱਚ ਹੀਰਾ ਸਿਉਂ ਨੇ ਸਫਲਤਾ ਹਾਸਲ ਕਰ ਲਈ ਸੀ। लाहौर दरबार एक तरह शक्ति हासिल करन वालियां दा अखाड़ा बन गया। राजा हीरा सिंह एह गल जानदा सी कि इस विरुद्ध शक्ति नू सुरजीती केवल इको ही स्थान तो मिलती है, ओ है उन्ने साहिब ते उना दे मौजूदा परम शक्तिवान महान पुरुष बाबा बीर सिंह जी नौरंगाबाद। सो ओ समय दी उडीक विच सी कि जदों भी समा लब्बे उस नू तबाह कर देवे। लाहौर दरबार पूरी तरह हुल्लड़बाजी ते गुंडागर्दी का शिकार सी। कोई शरीफ आदमी अपनी इज्जत आपरू महसूस नहीं समझदा सी। हर कोई ए आस रखदा सी कि पता नहीं कदों मेरी वारी बेपत ते जलील होण दी आ जानी है। चौतरफे एक डर सहम ते पहत तारी सी जिस नाल हर पासे मुर्दिहानी छाई रहंदी सी। बहुत लोकी डर दे मारे पंजाब तो बाहर रियासतां ते फिर अंग्रेजी इलाके विच जा वड़े सन। संधा वाली सरदार अतर सिंह ते होर साथी जिना विच कंवर कश्मीरा सिंह ते पिशोरा सिंह भी सन, ए गल जान के कि 86 पगोड़े जो भी बाबा साहिब सिंह जी दी शरण चले जान महाराज वल्लों माफी दे हकदार समझे जांदे हन। ए सिलसिला वड्डी सरकार दे हुंदिया चलदा रहा ते बाबा बीर सिंह उसे तरह ही सत्कार दे पात्र सन जिस तरह के पहला तो बाबा साहिब सिंह जी बेदी सन। संधा वाली सरदार बारे ए इतिहास गवाही देंदा है कि बाबा बीर सिंह जी एक बार राजा शांसी गए ता उत्थे दी गरीब जनता ने आप जी दे बहुत सेवा टहल कीती, पर उत्थों दे जागीरदार जो महाराजे दे कुल दे मेंबर सन ओह दूर घरों बाहर सन। उना दे घरों बीबिया ने ए कह के भेजिया कि बाबा जी साडे मरद करी नहीं हन ते असी परदेदार हां, सो मुंह बाहर नहीं कढ सकदियां। जेकर कहो तद रसद भेज दईए, आप जी पका के लंगर छक लवो। बाबा जी ने एह गल इस तरह सुनी जिवे किसे ने उना नू बहुत ही बुरी गल कह दित्ती होवे। उना रोहो विच आके कहा, जाके कह दियो बीबियों राणियों जो पर्दा गुरु ते संतां दी सेवा तो रोकदा है ओह सरे बाजार खुआर ते जलील हुंदा है। ए पुत्र जो अज तुहानू संगत दी सेवा करनो रोकदे हन, समा आए तो साडे घोड़िया दे तबेलिया विच रुलदे फिरनगे। ए गल कई साल पहला दी सी, पर करते दी कुदरत जदों पगोड़े होके जिना विच सरदार अतर सिंह, अजीत सिंह, कंवर कश्मीरा सिंह, पिशोरा सिंह, सरदार जवाहर सिंह, जनरल हरी सिंह, नलुए दे पुत्र शामिल सन दे परिवार नौरंगाबाद पुजे, तद होर कोई जगह उस समय खाली नहीं सी। पावे कुछ कमरे भी मिल गए, पर असल विच राणिया दे बच्चे जो गिनती विच काफी सन बाबा जी दे कोड़िया दे तबेलिया विच ही रहे सन, जिस करके त्रिकालदर्शी महापुरुषां दे आगाहू कहे हुए अचानक वाक हर तरह पूरे उतरे सन। ओ चाहुंदे तद ओ सतलुजों पार अंग्रेज दी शरण जाके भी जान बचा सकदे सन, पर ओ कौम दे गद्दार नहीं सन बनना ते कहना पसंद करदे, इस लई ओ बाबा जी दी धार्मिक गद्दी दी शरण आए सन जिथे ओ जिउंदे भी रह के सम्मान सहित जिओ ते वस सकदे। ओ ए आस रखदे सन कि हो सकदा है कि हालात बदल जान ते ओह मान सहत फिर पंजाब अंदर सत्कार परी जगह पर पुज जान। एक मध्यम जही रोशनी दी किरण दूरों ही दिसदी सी कि मते हुण भी महाराणी जिंद कौर जलाल विच आके हीरा सिंह दी मुंह जोर कारवाई नू रोक देवे। फिर हीरा सिंह दी की कीमत है? इस समय दृढ़ विश्वासी महापुरखा ने यह फैसला दिता सी, भाई साडा फकीरां दा की है, कोई इत्थे दे जांदा है ते कोई पका के खा जांदा है, असी तां केवल सेवा करन जोगे हां। तुसी इत्थे साडा शरीर लैण आए हो, ए हाजर है, शायद सतगुरु जी नू ए मंजूर है। बाबा साहिब सिंह जी ने इत्थे भेजण लगियां जो बचन कहे सन ओ पूरे होण दा समा आ गया है, कि तू शरण आया लई शरीर दे देवेंगा पर बचन नहीं हारेंगा। तन पाग जेकर ए मिट्टी दा पड़ोला गिर के ही सत स्वरूप सत पुरखां दे बचना ने सफल ते पूरन होना है, तद सानू ए शरीर देन विच कोई भी हुज्जत नहीं है। ए शरीर उसे दिन ही मुक गया जदों असा पंज चूलियां अमृत दियां पान कर लईयां सन। ਇਸ ਦੇ ਸਫਲ ਤੇ ਪ੍ਰਵਾਨ ਹੋਣ ਦੀ ਨਿਸ਼ਾਨੀ ਸ਼ਹੀਦੀ ਹੈ, ਜਿਸ ਦਾ ਸੰਦੇਸ਼ ਤੁਹਾਡੇ ਰਾਹੀਂ ਪੂਰਾ ਹੋਣ ਵਾਲਾ ਹੈ। ਜੋ ਮੇਰੇ ਵਾਹਿਗੁਰੂ ਜੀ ਨੂੰ ਮਨਜ਼ੂਰ ਹੈ ਉਹ ਹਰ ਹਾਲਤ ਵਿੱਚ ਹੋ ਕੇ ਹੀ ਰਹੇਗਾ। ਤੁਸੀਂ ਹੁਣ ਨਿਸ਼ਚਿੰਤ ਹੋ ਕੇ ਡੇਰੇ ਲਗਾਓ, ਜਦੋਂ ਤੱਕ ਇਹ ਸ਼ਰੀਰ ਹੈ ਤੁਸੀਂ ਸਾਡੇ ਹੀ ਪਾਸ ਰਹੋਗੇ। ਚੰਦ ਤੇ ਸੂਰਜ ਰੁੱਖ ਬਦਲ ਲੈਣ ਪਰ ਸੰਤ ਦਾ ਬਚਨ ਨਹੀਂ ਟਲ ਸਕਦਾ। ਲਾਹੌਰ ਵੱਲੋਂ ਹਮਲਾ ਤੇ ਸ਼ਹੀਦੀ। ਇਹ ਖਬਰ ਲਾਹੌਰ ਦਰਬਾਰ ਵਿੱਚ ਪੁੱਜੀ ਕਿ ਸੰਧਾ ਵਾਲੀਆਂ ਦੇ ਦੂਸਰੇ ਸ਼ਾਹੀ ਪਗੋੜੇ ਬਾਬਾ ਵੀਰ ਸਿੰਘ ਜੀ ਦੀ ਧਾਰਮਿਕ ਸ਼ਰਨ ਵਿੱਚ ਚਲੇ ਗਏ ਹਨ। ਇਸ ਗੱਲ ਨੇ ਕਾਫੀ ਗਰਮੀ ਪੈਦਾ ਕਰ ਦਿੱਤੀ। ਇਸ ਦਾ ਇੱਕ ਹੋਰ ਅਸਰ ਇਹ ਵੀ ਹੋਇਆ ਕਿ ਹੀਰਾ ਸਿਉਂ ਦੀ ਜੁੰਡੀ ਨੂੰ ਅੰਗਰੇਜ਼ ਦੇ ਦੁਸ਼ਮਣ ਬਾਬਾ ਜੀ ਵਿਰੁੱਧ ਸ਼ਕਤੀ ਇਸਤੇਮਾਲ ਕਰਨ ਦਾ ਸਮਾਂ ਮਿਲ ਗਿਆ। ਉੱਪਰ ਅੰਗਰੇਜ਼ ਨੂੰ ਪੰਜਾਬ ਦਾ ਮਦਦਗਾਰ ਤੇ ਦੇਸ਼ ਦੀ ਮਹਾਨ ਧਾਰਮਿਕ ਧਿਰ ਗਿਰਦੀ ਦਿੱਸੀ। ਦੂਸਰੇ ਲਾਹੌਰ ਦਰਬਾਰ ਵਿੱਚ ਕਾਬਜ਼ ਤੇ ਜਾਬਰ ਧੜਾ ਪਹਿਲਾਂ ਹੀ ਬਾਬਾ ਜੀ ਦੇ ਵਿਰੁੱਧ ਧਾਰ ਖਾਈ ਬੈਠਾ ਸੀ। ਸੋ ਸਮਾਂ ਮਿਲਦਿਆਂ ਹੀ ਇਹਨਾਂ ਨੇ ਪਹਿਲਾਂ ਇਹ ਗੱਲ ਧੁਮਾ ਦਿੱਤੀ ਕਿ ਬਾਬਾ ਜੀ ਅੰਗਰੇਜ਼ ਨਾਲ ਮਿਲ ਕੇ ਇਹਨਾਂ ਨੂੰ ਲਾਹੌਰ ਲਿਆਉਣਾ ਚਾਹੁੰਦੇ ਹਨ। ਫਿਰ ਨਾਲ ਹੀ ਫੌਜਾਂ ਅੰਦਰ ਇਹ ਪ੍ਰਚਾਰ ਆਰੰਭਿਆ ਕਿ ਅਸੀਂ ਵੀ ਇਸ ਗੱਦੀ ਦੀ ਪੂਜਾ ਕਰਦੇ ਹਾਂ, ਪਰ ਜੇਕਰ ਗਊ ਮਾਰ ਖੰਡਾਈ ਹੋਵੇ ਤਦ ਸੋਟਾ ਮਾਰ ਕੇ ਸਿੰਘ ਚਾੜਨੇ ਹੀ ਪੈਂਦੇ ਹਨ। ਇਸੇ ਹੀ ਤਰ੍ਹਾਂ ਹੌਲੀ ਹੌਲੀ ਸਿੱਖਾਂ ਦੇ ਕਿਸੇ ਨਾ ਕਿਸੇ ਹਿੱਸੇ ਪਰ, ਫਿਰ ਪੂਰਬੀਆਂ ਦੀਆਂ ਫੌਜਾਂ ਪਰ ਇਸ ਦਾ ਸਿੱਧਾ ਅਸਰ ਸੀ। ਇਹ ਸਿੱਖ ਧਾਰਮਿਕ ਜਜ਼ਬੇ ਤੋਂ ਹੀ ਉੱਕੇ ਹੀ ਕੋਰੇ ਸਨ। ਅੰਗਰੇਜ਼ ਇਸ ਕਰਕੇ ਖੁਸ਼ ਸੀ ਕਿ ਇੱਕ ਪਾਸੇ ਸਾਡਾ ਵਿਰੋਧੀ ਮਰੇਗਾ ਤੇ ਦੂਸਰੀ ਧਿਰ ਸਿੱਖਾਂ ਅੰਦਰ ਬਦਨਾਮੀ ਹੋ ਕੇ ਵੈਸੇ ਹੀ ਮਰਨ ਵਰਗੀ ਹੋ ਜਾਏਗੀ। ਫਿਰ ਉਸਨੂੰ ਮਾਰ ਦੇਣਾ ਕੋਈ ਮੁਸ਼ਕਲ ਕੰਮ ਨਹੀਂ ਸੀ। 14 ਮਈ 1844 ਨੂੰ ਅੰਗਰੇਜ਼ ਰੈਜੀਡੈਂਟ ਫਰੰਟੀਅਰ ਨੇ ਆਪਣੀ ਰਿਪੋਰਟ ਵਿੱਚ ਇਸ ਤਰ੍ਹਾਂ ਸਾਫ਼ ਹੀ ਲਿਖਿਆ ਸੀ, ਹੁਣ ਹੀਰਾ ਸਿਉਂ ਦਾ ਰਾਹ ਸਦਾ ਲਈ ਸਾਫ਼ ਹੋ ਗਿਆ ਹੈ। ਉਸਦੇ ਰਾਹ ਦੀ ਆਖਰੀ ਰੁਕਾਵਟ ਭਾਈ ਵੀਰ ਸਿੰਘ ਜੀ ਵੀ ਹੁਣ ਉਸਦੇ ਕਾਬੂ ਆ ਗਿਆ ਹੈ। ਉਹ ਰਸਮੀ ਤੌਰ ਪਰ ਸਰਦਾਰਾਂ ਦੀ ਵਾਪਸੀ ਲਈ ਲਿਖੇਗਾ, ਜੋ ਬਾਬਾ ਵੀਰ ਸਿੰਘ ਜੀ ਦੀ ਮਹਾਨਤਾ ਤੇ ਵਡੱਪਣ ਦੇ ਵਿਰੁੱਧ ਗੱਲ ਹੈ ਕਿ ਉਹ ਸ਼ਰਨਾਰਥੀਆਂ ਨੂੰ ਘਰੋਂ ਕੱਢਣ। ਫਿਰ 24,000 ਜਵਾਨ ਤੋਪਖਾਨੇ ਸਮੇਤ ਹੋਰ ਘੋੜੇ ਚੜੇ ਤੇ ਊਠ ਆਦਕ ਪੂਰੇ ਲਾਓ ਲਸ਼ਕਰ ਸਹਿਤ ਹਮਲਾ ਹੋਏਗਾ। ਫਿਰ ਭਾਈ ਵੀਰ ਸਿੰਘ ਤੇ ਸੰਧਾ ਵਾਲੀਏ ਸਭ ਮਾਰ ਦਿੱਤੇ ਜਾਣਗੇ। ਇਸ ਦਿਨ ਇਹ ਪੱਤਰਿਕਾ ਇਸ ਮੱਕਾਰ ਏਜੰਟ ਨੇ ਲਿਖੀ, ਉਹ ਆਪ ਹੀ ਇਸ ਨਾਟਕ ਨੂੰ ਰਚਦਾ ਤੇ ਚਲਾਉਂਦਾ ਰਿਹਾ ਸੀ। ਫਰੰਗੀ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿੱਖ ਰਾਜ ਦੀ ਆਖਰੀ ਵੱਡੀ ਧਾਰਮਿਕ ਧਿਰ ਬਾਬਾ ਵੀਰ ਸਿੰਘ ਜੀ ਹਨ। ਜੇਕਰ ਇਹ ਮਿਟਾ ਦਿੱਤੀ ਜਾਵੇ ਤਦ ਫਿਰ ਹੋਰ ਇਸ ਰਾਸ਼ਟਰ ਦਾ ਕੋਈ ਹੀ ਸਹਾਰਾ ਤੇ ਧਿਰ ਨਹੀਂ, ਨਾ ਹੀ ਸਾਡੀ ਰਾਜ ਸੱਤਾ ਵਧਣ ਵਿੱਚ ਕੋਈ ਖਾਸ ਰੋਕ ਹੀ ਪੇਸ਼ ਆ ਸਕੇਗੀ। ਸੋ ਇਹ ਪਾਣਾ ਵਰਤਣਾ ਸੀ, ਵਰਤ ਕੇ ਹੀ ਰਿਹਾ। 6 ਮਈ 1844 ਨੂੰ ਲਾਹੌਰ ਤੋਂ ਫੌਜ ਚੜ ਪਈ। ਸੰਤ ਜੀ ਮਹਾਰਾਜ ਉਸ ਦਿਨ ਮਰਹਾਣੇ ਨਗਰ ਸਨ। ਸੋ ਨਗਰ ਦੀ ਚਿੰਤਾ ਦੂਰ ਕਰਨ ਹਿਤ ਆਪ ਨੇ ਇਹ ਫੈਸਲਾ ਦਿੱਤਾ ਕਿ ਸ਼ਾਮ ਨੂੰ ਡੇਰਾ ਨਦੀ ਕਿਨਾਰੇ ਕਰ ਲਿਆ ਜਾਵੇਗਾ, ਫੌਜਾਂ ਦੇ ਪੁੱਜਣ ਦੀ ਉਡੀਕ ਕੀਤੀ ਜਾਵੇਗੀ। ਸ਼ਾਮ ਸਮੇਂ ਦੇ ਕੀਰਤਨ ਉਪਰੰਤ ਮਹਾਂਪੁਰਖਾਂ ਨੇ ਆਪ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ। ਲਾਹੌਰ ਤੋਂ ਖਾਲਸੇ ਦੀਆਂ ਫੌਜਾਂ ਸਾਨੂੰ ਮਾਰਨ ਹਿਤ ਆ ਰਹੀਆਂ ਸਨ, ਸਾਡਾ ਕੋਈ ਵੀ ਸਾਥੀ ਹੱਥ ਨਹੀਂ ਚੁੱਕੇਗਾ। ਜੋ ਸੰਗਤ ਦਾ ਸ਼ਰੀਰ ਉਹਨਾਂ ਵਿਰੁੱਧ ਲੜੇਗਾ ਉਹ ਨਰਕ ਵਾਸੀ ਹੋਵੇਗਾ। ਅਸਾਂ ਲੋਕਾਂ ਤੋਂ ਉਹ ਮਖੌਲ ਨਹੀਂ ਕਰਾਉਣਾ ਕਿ ਸਿੱਖ ਆਪਸ ਵਿੱਚ ਲੜ ਕੇ ਮਰ ਗਏ ਹਨ। ਆਪ ਜੀ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ, ਜੋ ਲੰਗਰ ਦੇ ਇੰਚਾਰਜ ਸਨ, ਸੱਦ ਕੇ ਹੁਕਮ ਦਿੱਤਾ, ਰੋਜ਼ ਦੀ ਦਾਲ ਨਾਲੋਂ ਸੈਕੜੇ ਕੜੇ ਦਾਲ ਹੋਰ ਚੜਾਵੋ, ਕੜਾ ਪ੍ਰਸ਼ਾਦ ਤਿਆਰ ਕਰਕੇ ਢੇਰ ਲਗਾਉਂਦੇ ਜਾਵੋ, ਅਨਾਜ ਪਕਾ ਕੇ ਹਜ਼ਾਰਾਂ ਆਦਮੀਆਂ ਜੋਗਾ ਜਮਾ ਰੱਖੋ। ਅਸੀਂ ਤਾਂ ਭਾਈ ਸਾਧੂ ਹਾਂ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਫਿਰ ਦੁਐਤ ਕਿਸ ਨਾਲ ਕਰੀਏ? ਤਲਵਾਰ ਤਾਂ ਗਊ ਗਰੀਬ ਤੇ ਵਤਨ ਧਰਮ ਦੀ ਰਾਖੀ ਹਿਤ ਵਰਤੀ ਦੀ ਹੈ। ਫਿਰ ਇੱਥੇ ਜੋ ਤੋਪਾਂ ਤੇ ਕੋੜੇ ਹਥਿਆਰ ਲੈ ਕੇ ਚੜੇ ਹਨ ਉਹ ਕਿਸ ਵਿਰੁੱਧ ਲੜਨ ਆ ਰਹੇ ਹਨ? ਇਹ ਸ਼ਰੀਰ ਤਾਂ ਸਤਿਗੁਰੂ ਜੀ ਦੀ ਅਮਾਨਤ ਸੀ ਜੋ ਅਸੀਂ ਵਾਪਸ ਕਰਨ ਲੱਗੇ ਹਾਂ। ਇਹ ਸ਼ਰੀਰ ਆਖਰ ਨੂੰ ਇੱਕ ਦਿਨ ਜਾਣਾ ਹੀ ਸੀ। ਸ਼ੁਕਰ ਹੈ ਇਹ ਕਿਸੇ ਦੇ ਅਰਥ ਲੱਗਾ ਹੈ। ਸ਼ਰੀਰ ਆਖਰ ਮਿੱਟੀ ਹੈ, ਪਰ ਜੇਕਰ ਸਕਾਰਥਾ ਹੋ ਕੇ ਮਰੇ ਤਦ ਉੱਤਮ ਤੇ ਸਫਲ ਹੈ। ਉਹ ਲੋਕ ਜਿਨ੍ਹਾਂ ਆਪਣੀਆਂ ਆਤਮਾਵਾਂ ਹੀ ਲਾਲਚ ਪਿੱਛੇ ਹੀਰਾ ਸਿਉਂ ਦੇ ਫਿਰੰਗੀ ਦੀ ਦੁਕਾਨ ਪਰ ਵੇਚ ਦਿੱਤੀਆਂ ਹਨ, ਉਹਨਾਂ ਅੰਦਰ ਉੱਤਮ ਬੁੱਧੀ ਦਾ ਪ੍ਰਕਾਸ਼ ਕਿਵੇਂ ਤੇ ਕੌਣ ਕਰ ਸਕਦਾ ਹੈ। ਅੱਜ ਅਸੀਂ ਉੱਚ ਸਥਾਨ ਪਰ ਬੈਠ ਕੇ ਪੂਜਾ ਕਰਵਾ ਰਹੇ ਹਾਂ, ਕੱਲ ਨੂੰ ਇਹ ਗੰਧਰਵ ਨਗਰੀ ਤੋਪਾਂ ਨਾਲ ਉਡਾ ਦਿੱਤੀ ਜਾਵੇਗੀ। ਫਿਰ ਉਹ ਮਲੇਸ਼ ਬੁੱਧੀ ਲੋਕ ਜਦੋਂ ਸਾਨੂੰ ਤੋਪਾਂ ਨਾਲ ਸ਼ਹੀਦ ਕਰ ਚੁੱਕਣਗੇ, ਤਦ ਉਹਨਾਂ ਨੂੰ ਸਾਡੀ ਦੇਣ ਯਾਦ ਆਵੇਗੀ। ਉਹ ਭੁੱਖੇ ਤੇ ਤਿਹਾਏ ਲੰਗਰ ਵੱਲ ਜਾਣਗੇ, ਪਰ ਉਹਨਾਂ ਨੂੰ ਅੱਗੋਂ ਪੂਰਾ ਪ੍ਰਸ਼ਾਦ ਤੇ ਭੰਡਾਰ ਮਿਲੇਗਾ, ਜਿਸ ਗੁਰੂ ਨੇ ਲੰਗਰ ਵਿੱਚੋਂ ਸ਼ਾਹੀ ਆਯੂ ਕੋਈ ਵੀ ਭੁੱਖਾ ਤੇ ਦੁਖੀ ਨਹੀਂ ਗਿਆ, ਉੱਥੇ ਹੁਣ ਫਿਰ ਕੋਈ ਭੁੱਖਾ ਕਿਉਂ ਜਾਵੇ, ਭਾਵੇਂ ਉਹ ਸਾਡਾ ਕਾਤਲ ਹੀ ਜਾਂ ਕੌਮ ਦਾ ਵੈਰੀ ਹੀ ਹੋਵੇ। ਇਹ ਕਹਿ ਕੇ ਆਪ ਖਿੜਖਿੜਾ ਕੇ ਹੱਸ ਪਏ। ਜੋ ਖਾਲਸਾਈ ਫੌਜਾਂ ਕਿਸੇ ਸਮੇਂ ਖੈਬਰ ਦੇ ਦਰੇ ਨੂੰ ਫਤਿਹ ਕਰਨ ਪਰ ਮਾਣ ਕਰਦੀਆਂ ਸਨ, ਉਹ ਅੱਜ ਇੱਕ ਸੰਤ ਨੂੰ ਮਾਰਨ ਆਈਆਂ ਹਨ। ਹੋ ਰਹੇ ਕੀਰਤਨ ਤੇ ਬੇਜ਼ੁਬਾਨ ਬੇਗੁਨਾਹ ਮਾਸੂਮ ਪ੍ਰਭੂ ਭਗਤ ਸ਼ਾਹੀ ਸੱਤਾ ਦਾ ਸ਼ਿਕਾਰ ਹੋਣਗੇ। ਬੱਲੇ ਹੋਏ ਸੁਰਮਿਓ, ਤੁਹਾਡੀ ਬਹਾਦਰੀ ਤੇ ਸੁਰਮਤੀਆਂ ਦਾ ਕੋਈ ਅੰਤ ਨਹੀਂ। ਇਹ ਕਹਿੰਦਿਆਂ ਆਪ ਜੀ ਫਿਰ ਖਿੜਖਿੜਾ ਕੇ ਹੱਸੇ। ਸਾਰੀ ਰਾਤ ਪ੍ਰਸ਼ਾਦ ਪੱਕਦਾ ਰਿਹਾ। ਸੈਕੜੇ ਮਣ ਆਟਾ ਪੱਕ ਗਿਆ, ਸੈਕੜੇ ਕੜਾਈ ਕੜਾ ਪ੍ਰਸ਼ਾਦ ਦੀ ਤਿਆਰ ਹੋ ਗਈਆਂ। ਹਰੀ ਕੀਰਤਨ ਹੁੰਦਿਆਂ ਹੀ ਰਸਮੀ ਤੌਰ ਪਰ ਐਲਚੀ ਆਇਆ ਤੇ ਫਿਰ ਉਹੀ ਪੁਰਾਣੀ ਰਟ ਲਾਈ, ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ, ਤੁਸੀਂ ਸ਼ਾਹੀ ਪਗੋੜੇ ਸਾਨੂੰ ਦੇ ਦਿਓ, ਅਸੀਂ ਵਾਪਸ ਚਲੇ ਜਾਂਦੇ ਹਾਂ। ਅੱਗੋਂ ਬਾਬਾ ਜੀ ਨੇ ਕਰੜੀ ਤਾਰਨਾ ਤੇ ਗਾਹੜ ਕੱਢ ਕੇ ਕਿਹਾ, ਤੁਹਾਨੂੰ ਇਤਨੀ ਵੀ ਸਮਝ ਨਹੀਂ ਕਿ ਤੁਸੀਂ ਕਿਸ ਨਾਲ ਗੱਲ ਕਰਦੇ ਹੋ, ਤੁਸੀਂ ਆਪਣੇ ਆਪ ਦੀ ਸੰਤਾਨ ਨਹੀਂ ਹੋ, ਜੇਕਰ ਸਾਡੇ ਪਰ ਹਮਲਾ ਨਾ ਕਰੋ। ਬਾਬਾ ਜੀ ਨੇ ਸਤਿਕਾਰ ਨੂੰ ਕਾਇਮ ਰੱਖਣ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਹਿਲਾਂ ਹੀ ਡੇਰੇ ਭੇਜ ਦਿੱਤੀ ਸੀ। ਆਪ ਜੀ ਮੰਜੇ ਪਰ ਚੋਕੜਾ ਮਾਰ ਕੇ ਸਮਾਧੀ ਸਥਿਤ ਹੋ ਕੇ ਬੈਠ ਗਏ। ਗੋਲੇ ਚਲਦੇ ਰਹੇ ਪਰ ਆਪ ਦੇ ਹੁਕਮ ਅਨੁਸਾਰ ਰਾਗੀ ਕੀਰਤਨ ਕਰਦੇ ਰਹੇ। ਉਹਨਾਂ ਨੂੰ ਕੋਈ ਗੋਲੀ ਨਾ ਲੱਗੀ। ਆਪ ਦੇ ਚੋਰ ਬਰਦਾਰ ਸੇਵਕ ਨੂੰ ਪਹਿਲਾਂ ਗੋਲੀ ਲੱਗੀ, ਉਹ ਪਰਮ ਗਤੀ ਨੂੰ ਪ੍ਰਾਪਤ ਹੋਇਆ। ਆਖਰ ਬਾਬਾ ਜੀ ਦੇ ਗੋਡੇ ਪਰ ਤੋਪ ਦਾ ਗੋਲਾ ਲੱਗਾ। ਜਦੋਂ ਫੌਜਾਂ ਨਜ਼ਦੀਕ ਆਈਆਂ, ਤਦ ਸੰਧਾ ਵਾਲੀਏ ਦੇ ਕੰਵਲ ਫਿਰ ਜਨਰਲ ਹਰੀ ਸਿੰਘ ਦੇ ਸਪੁੱਤਰ ਨੇ ਵੀ ਹਥਿਆਰ ਸੰਭਾਲੇ। ਉਹਨਾਂ ਨੂੰ ਆਗਿਆ ਸੀ ਕਿ ਤੁਸੀਂ ਜਾਓ, ਤਦ ਆਖਰ ਸਮੇਂ ਆਪਣੀ ਆਉਣ ਲਈ ਲੜ ਸਕਦੇ ਹੋ, ਇਹ ਧਰਮ ਹੈ। ਆਖਰ ਉਹਨਾਂ ਦੇ ਹੱਥ ਉਹ ਕੋਈ ਸਿਰ ਨਾ ਲੱਗੇ ਜੋ ਉਹ ਲੈਣ ਆਏ ਸਨ। ਪਰ ਹਾਂ, ਲੁੱਟ ਪੁੱਟ ਕੇ ਡੇਰਾ ਫਿਰ ਰੋਗੀਆਂ ਪਾਂਦੀਆਂ ਤੇ ਲੋਕਾਂ ਦੇ ਗੁਰੂ ਮਾਰੇ, ਗੁਰੂ ਧੱਕਾਰੇ, ਦੇਸ਼ ਧਰੋਈ, ਗੱਦਾਰ, ਗੁਰੂ ਪੰਥ ਦੇ ਦੋਖੀ, ਇਹ ਗੱਲਾਂ ਸੁਣਦੇ ਹੋਏ ਨੀਵਾਂ ਸਿਰ ਤੇ ਸ਼ਰਮਿੰਦਗੀ ਨਾਲ ਲੈ ਕੇ ਘਰਾਂ ਨੂੰ ਗਏ। ਘਰ ਤੋਂ ਬਾਹਰ ਹਰ ਪਾਸੇ ਹੀ ਲਾਂਤਾਂ ਨਾਲ ਲਈ ਫਿਰਦੇ ਸਨ। ਕੋਈ ਵੀ ਇਹਨਾਂ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ ਸੀ। ਪੰਜਾਬ ਦੀ ਸੁਤੰਤਰ ਧਰਤੀ ਪਰ ਇਹ ਕੋਰ ਪਾਪ ਤੇ ਉਪਦਰਵ 6 ਮਈ 1844 ਨੂੰ ਹੋਇਆ, ਜਿਸ ਦਿਨ ਲੋਕ ਸੇਵਕ ਮਹਾਨ ਤਪੀ ਸਾਧਨਾ ਸਹਿਤ ਸਤ ਸੰਤੋਖ ਦਾ ਪੁਜਾਰੀ ਤੇ ਬਚਨ ਦਾ ਪੂਰਾ ਸ਼ਰਨ ਦਾ ਸੂਰਾ ਮਹਾਂਪੁਰਖ ਇਸ ਸੰਸਾਰ ਤੋਂ ਸ਼ਰੀਰ ਨੂੰ ਛੱਡ ਕੇ ਜਾਣ ਲੱਗਾ, ਜਿਨ੍ਹਾਂ ਨੇ ਸਿਰ ਦੇ ਦਿੱਤਾ ਪਰ ਕੀਤੇ ਹੋਏ ਬਚਨ, ਦਿੱਤੀ ਹੋਈ ਸ਼ਰਨ ਤੇ ਆਸਰਾ ਵਾਪਸ ਨਹੀਂ ਲਿਆ। ਉਹ ਬੜੀ ਹੀ ਆਸਾਨੀ ਨਾਲ ਆਪਾ ਬਚਾ ਸਕਦੇ ਸਨ, ਪਰ ਇਸ ਤਰ੍ਹਾਂ ਸ਼ਰਨ ਪਾਲਕ ਤੇ ਬਚਨ ਕਰਕੇ ਉਹਨਾਂ ਲਈ ਪ੍ਰਾਣ ਦੇ ਸ਼ਰਨ ਦੀ ਗੱਲ ਕੌਣ ਪੂਰੀ ਕਰਦਾ। ਆਪ ਜੀ ਦੀ ਸ਼ਹੀਦੀ ਦਾ ਇਹ ਅਸਰ ਹੋਇਆ ਕਿ ਲਾਹੌਰ ਦਰਬਾਰ ਹਰ ਪਾਸੇ ਦੀ ਹਮਦਰਦੀ ਤੇ ਸਤਿਕਾਰ ਤੋਂ ਖਾਲੀ ਹੋ ਗਿਆ। ਜੋ ਲੋਕ ਸਿੱਖ ਰਾਜ ਲਈ ਜਾਨਾ ਵਾਰਨ ਨੂੰ ਤਿਆਰ ਸਨ, ਉਹ ਇਹ ਸਮਝਣ ਲੱਗੇ ਕਿ ਉਹਨਾਂ ਦੇ ਖੂਨ ਦੇ ਨਾਲ ਉਸਾਰੀ ਹੋਈ ਰਾਜ ਸੱਤਾ ਹੁਣ ਕੇਵਲ ਸੰਤਾਂ ਨੂੰ ਮਾਰ ਹੀ ਸਕਦੀ ਹੈ। ਇਹ ਸੰਤਾਂ ਨੂੰ ਮੰਨਣਾ ਨਹੀਂ ਜਾਣਦੀ ਤੇ ਦੂਤਾਂ ਨੂੰ ਠਾਕ ਨਹੀਂ ਦੇ ਸਕਦੀ। ਇਹ ਸ਼ੈਤਾਨ ਦੀ ਪੁਜਾਰੀ ਤੇ ਸਤ ਧਰਮ ਦੀ ਜਾਨੀ ਵੈਰੀ ਹੋ ਗਈ ਹੈ। ਇਸ ਤਰ੍ਹਾਂ ਰਾਜ ਇੱਕ ਤਰ੍ਹਾਂ ਕੌਮ ਵੱਲੋਂ ਦੂਰ ਜਾ ਖਲੋਤਾ। ਬਾਬਾ ਬੀਰ ਸਿੰਘ ਜੀ ਦੀ ਮਹਾਨ ਸ਼ਖਸੀਅਤ ਹਰ ਇੱਕ ਪੱਖ ਤੋਂ ਮਹਾਨ ਤੇ ਵਿਲੱਖਣ ਸੀ। ਉਹ ਪੂਰਨ ਸਿੱਖ, ਮਹਾਨ ਆਗੂ, ਮਹਾਨ ਤੱਪੀ, ਲੋਕਪ੍ਰਿਯ, ਆਖਰ ਮਹਾਨ ਸ਼ਹੀਦ ਸਨ, ਜਿਨ੍ਹਾਂ ਕੇਵਲ ਮਰਨ ਪਾਲਕ ਹੋ ਕੇ ਸ਼ੀਸ਼ ਦੇ ਦਿੱਤਾ। ਉਸ ਸਮੇਂ ਰਾਣੀ ਵੀ ਇਸ ਘੋਰ ਉਪੱਦਰ ਨੂੰ ਰੋਕ ਨਾ ਪਾ ਸਕੀ, ਪਰ ਪਿੱਛੋਂ ਜਾ ਕੇ ਜਦੋਂ ਉਸਦਾ ਕੋਈ ਆਸਰਾ ਹੀ ਨਾ ਰਿਹਾ ਤੇ ਉਸਦਾ ਆਪਣਾ ਕਾਫੀਆ ਵੀ ਅਤਿ ਤੰਗ ਹੋ ਗਿਆ, ਤਦ ਉਸਨੂੰ ਇਹ ਅਨੁਭਵ ਹੋਇਆ ਕਿ ਉਸਨੇ ਰਾਜਸੀ ਡੋਰ ਢਿੱਲੀ ਛੱਡ ਕੇ ਕਿੱਡੀ ਵੱਡੀ ਭੁੱਲ ਕੀਤੀ ਸੀ। ਫਿਰ ਸਿਵਾਏ ਪਸ਼ਚਾਤਾਪ ਦੇ ਹੋਰ ਕੀ ਹੋ ਸਕਦਾ ਸੀ। संत जी महाराज की आज्ञा अनुसार पहला शरीर नू दरिया बुर्द फिर समाधि लवाई गई ते संगतां दी हाजरी अंदर बाबा खुदा सिंह जी ने दस्तार बाबा महाराज सिंह जी नू ही पेश कर दिया होया फरमाया, भाई ए पांड पांड्या ही टोनी है, असी दस्तार बाबा महाराज सिंह जी नू देंदे हां जो इसते योग भी हन ते हकदार भी, इन्हां 12 साल लो पर पिंडा गा लिया है, उठो होर भी अपनिया पगड़िया पेश करो। इस तरह डेरे दा पार बाबा महाराज सिंह जी दे जुम्मे आया।